And now, news takeaway.
ਕਨੈਕਟ ਐਫ ਐਮ 91.5 ਤੇ ਸਵੇਰ ਵਾਲੇ ਸ਼ੋਅ ਵਿੱਚ ਹੁਣ ਸਮਾਂ ਹੈ ਨਿਊਜ਼ ਟੇਕ ਅਵੇ ਸੈਗਮੈਂਟ ਦਾ। ਵਾਸੂ ਕੁਮਾਰ ਜੀ ਸਟੂਡੀਓ 'ਚ ਆ ਗਏ ਨੇ। ਵਾਸੂ ਜੀ ਗੁੱਡ ਮਾਰਨਿੰਗ।
ਵਿਜੇ ਜੀ ਗੁੱਡ ਮਾਰਨਿੰਗ। ਕਨੈਕਟ ਨਾਲ ਕਨੈਕਟ ਹੋਏ ਸਾਰੇ ਸੁਣਨ ਵਾਲਿਆਂ ਨੂੰ ਵੀ ਗੁੱਡ ਮਾਰਨਿੰਗ।
ਹੋਰ ਕੀ ਹਾਲ ਚਾਲ?
ਬਹੁਤ ਵਧੀਆ। ਮੈਂ ਸੁਣ ਰਿਹਾ ਸੀ ਤੁਸੀਂ ਗਾਣਾ ਪਲੇ ਕੀਤਾ ਸ਼ਾਹਿਦ ਮਾਲਿਆ ਦੀ ਆਵਾਜ਼ ਦੇ ਵਿੱਚ, ਫਿਰ ਤੁਸੀਂ ਕਿਹਾ ਕਿ ਵੀ ਇਸ ਗਾਣੇ ਦਾ ਵਰਜ਼ਨ ਹੋਰ ਵੀ ਕਈ ਬਿਹਤਰੀਨ ਸਿੰਗਰਸ ਨੇ ਗਾਇਆ, ਪਰ ਸ਼ਾਹਿਦ ਮਾਲਿਆ ਦਾ ਵਰਜ਼ਨ ਸਭ ਤੋਂ ਵਧੀਆ ਹੈ। ਸ਼ਾਹਿਦ ਮਾਲਿਆ ਦਾ ਇੱਕ ਹੋਰ ਗਾਣਾ ਇੱਕ ਕੁੜੀ,
ਹਾਂ
ਉਹ ਵੀ ਗਾਣਾ ਦਿਲਜੀਤ ਦੁਸਾਂਝ ਨੇ ਗਾਇਆ,
ਕਰੈਕਟ,
ਆਲਿਆ ਭੱਟ ਨੇ ਗਾਇਆ,
ਹਾਂਜੀ,
ਹੋਰ ਵੀ ਕਈ
ਪਹਿਲਾਂ ਮਹਿੰਦਰ ਕਪੂਰ ਸਾਹਿਬ ਨੇ ਵੀ ਗਾਇਆ,
ਬਹੁਤ ਮਹਾਨ ਸਿੰਗਰ ਗਾ ਚੁੱਕੇ ਨੇ, ਪਰ ਸ਼ਾਹਿਦ ਮਾਲਿਆ ਨੇ ਜਿਹੜਾ ਜਿਹੜਾ ਉਹਦਾ ਵਰਜ਼ਨ ਗਾਇਆ ਮੈਨੂੰ ਬੜਾ ਪਸੰਦ ਆ,
ਬੜਾ ਵਧੀਆ ਹੋਇਆ।
ਇਸੇ ਤਰ੍ਹਾਂ ਜਿਹੜਾ ਵਿਸ਼ਵ ਦਾ ਸਭ ਤੋਂ ਜ਼ਿਆਦਾ ਪਾਪੂਲਰ ਗਾਣਾ ਹੈ ਉਹਦਾ ਇੱਕ ਭੋਜਪੁਰੀ ਵਰਜ਼ਨ ਹੈ ਜਿਹੜਾ ਇੱਕ ਬਾਲ ਕਲਾਕਾਰ ਨੇ ਗਾਇਆ।
ਅੱਛਾ, ਠੀਕ ਹੈ,
ਉਹਨੂੰ ਕੋਈ ਬੀਟ ਨਹੀਂ ਕਰ ਸਕਦਾ।
ਉਹਨੂੰ ਕਿਹੜਾ ਗੀਤ ਹੈ, ਇਹੋ ਜਿਹਾ ਕਿਹੜਾ ਗੀਤ ਹੈ?
ਸੁਣ ਲਓ ਫਿਰ,
ਅੱਜ ਤੁਹਾਨੂੰ ਹੀ ਪਲੇ ਕਰਨਾ ਪੈਣਾ, ਮੈਨੂੰ ਤਾਂ ਪਤਾ ਨਹੀਂ ਕਿਹੜਾ ਗਾਣਾ।
ਸੁਣੋ ਨਾ ਫਿਰ ਵਿਜੇ ਜੀ, ਅ ਵੈਰੀ ਵੈਰੀ ਹੈਪੀ ਬਰਥਡੇ ਟੂ ਯੂ।
ਥੈਂਕ ਯੂ ਬ੍ਰਦਰ, ਥੈਂਕ ਯੂ।
ਤੁਹਾਨੂੰ ਤੰਦਰੁਸਤੀ, ਕਾਮਯਾਬੀ, ਖੁਸ਼ੀਆਂ ਸਭ ਕੁਝ ਬਖਸ਼ੇ,
ਬਹੁਤ ਬਹੁਤ
ਬਖਸ਼ੇ।
ਥੈਂਕ ਯੂ ਬ੍ਰਦਰ,
ਵੈਰੀ ਹੈਪੀ ਬਰਥਡੇ।
ਬਹੁਤ ਬਹੁਤ ਧੰਨਵਾਦ, ਥੈਂਕ ਯੂ।
ਇਸ ਵਰਜ਼ਨ ਨੂੰ ਕੋਈ ਬੀਟ ਨਹੀਂ, ਸ਼ਾਹਿਦ ਮਾਲਿਆ ਵੀ ਨਹੀਂ ਬੀਟ ਕਰ
ਸਕਦਾ। ਇਹ ਛੱਤੀਸਗੜ੍ਹੀ ਗੀਤ ਆ,
ਛੱਤੀਸਗੜ੍ਹ ਦਾ ਗੀਤ ਹੈ ਨਾ, ਕਮਾਲ ਆ ਵੈਸੇ। ਇਹ ਨਾ ਕਈ ਸਾਲ ਪਹਿਲਾਂ, ਤਿੰਨ ਚਾਰ ਸਾਲ ਹੋ ਗਿਆ ਆਪਾਂ ਨੂੰ ਹੁਣੇ ਗਾਣਾ ਬਰਥਡੇਜ਼ ਤੇ ਰੀਸਾਈਕਲ ਕਰਦੇ ਨੂੰ। ਇਹ ਦੇਖੋ ਟਿਕਟੋਕ ਦੀ ਦੇਣ ਆ।
ਅੱਛਾ,
ਪਹਿਲੀ ਵਾਰ ਹਾਂ ਟਿਕਟੋਕ ਦੀ ਕਿਸੇ ਰੀਲ 'ਚ ਸੁਣਿਆ ਸੀ।
ਅੱਛਾ,
ਪਹਿਲਾਂ ਮੈਨੂੰ ਲੱਗਿਆ ਵੀ ਨਹੀਂ, ਫਿਰ ਨਾ ਉੱਥੇ ਲਿਖਿਆ ਹੁੰਦਾ ਥੱਲੇ ਕਈ ਵਾਰੀ ਕ੍ਰੈਡਿਟ ਦਿੱਤਾ ਹੁੰਦਾ ਨਾ ਮਿਊਜ਼ਿਕ ਕਿਹੜਾ, ਆਈ ਸਟਾਰਟਡ ਲੁਕਿੰਗ ਇਨ ਟੂ ਇਟ।
ਅੱਛਾ,
ਬਿਕਾਜ਼ ਆਈ ਬਿਲੀਵ ਇਟ ਵਾਸ ਸਮਵਨਸ ਬਰਥਡੇ, ਉਦੋਂ ਬੜਾ ਨੇੜੇ ਸੀਗਾ। ਹਾਂ, ਉਦੋਂ ਮੈਨੂੰ ਇਹ ਸੋਚਿਆ ਵੀ ਔਨ ਏਅਰ ਚਲਾਵਾਂਗੇ।
ਅੱਛਾ,
ਫਿਰ ਮੈਂ ਲੱਭ ਲਿਆ ਗਾਣਾ। ਸੋ
ਵੈਰੀ ਨਾਈਸ।
ਇਹ ਹੁਣ ਨਾ ਜਦੋਂ ਕਦੇ ਵੀ ਫੈਮਿਲੀ ਦੇ ਵਿੱਚ ਕਿਸੇ ਦਾ ਵੀ ਬਰਥਡੇ ਹੋਵੇ ਤੇ ਜਦੋਂ ਕੇਕ ਕਟਿੰਗ ਹੁੰਦੀ ਆ ਤੇ ਇਹ ਗਾਣਾ ਚੱਲ ਪੈਂਦਾ ਪਿੱਛੇ। ਗਾਣਾ ਬੜਾ ਪਾਪੂਲਰ ਹੈ ਇਹ ਜੀ।
ਬਹੁਤ ਮੈਸੇਜਸ ਆ ਰਹੇ ਵਿਜੇ ਜੀ, ਹੈਪੀ ਬਰਥਡੇ, ਹੈਪੀ ਬਰਥਡੇ। ਮੈਨੂੰ ਲੱਗਦਾ ਕਿ ਅੱਜ ਜ਼ਕਰਬਰਗ ਤੱਕ ਗੱਲ ਪਹੁੰਚਣੀ ਹੈ ਤੇ ਵਟਸਐਪ ਹੋ ਸਕਦਾ ਕ੍ਰੈਸ਼ ਕਰ ਜਾਏ। ਤੇ ਬਹੁਤ ਸਾਰੇ ਮੈਸੇਜਸ ਆ ਰਹੇ ਨੇ, ਸ਼ੁਭ ਇੱਛਾਵਾਂ ਭੇਜ ਰਹੇ ਨੇ ਸਾਰੇ ਸਾਡੇ ਲਿਸਨਰਸ। ਬਹੁਤ ਸੋਹਣੇ ਸੋਹਣੇ ਮੈਸੇਜਸ ਨੇ ਜੀ, ਥੈਂਕ ਯੂ ਵੈਰੀ ਮੱਚ
ਈਚ
ਵਨ ਆਫ ਯੂ। ਤੇ ਇਹ ਸਿਲਸਿਲਾ ਤੁਸੀਂ ਥਰੂ ਆਊਟ ਦਾ ਡੇ ਜਾਰੀ ਰੱਖਣਾ ਅੱਜ। ਤੇ ਮੈਸੇਜਸ ਵਿੱਚੋਂ ਕਈ ਆ ਰਹੇ ਕਹਿੰਦੇ ਸਵੀਟ 16 ਹੋ ਗਏ ਨੇ ਅੱਜ।
ਚਲੋ ਠੀਕ ਹੈ, ਇੱਦਾਂ ਹੀ ਲਾ ਲਓ ਫਿਰ, ਇੱਦਾਂ ਹੀ ਲਾ ਲਓ।
ਮੁਬਾਰਕਾਂ ਜੀ,
ਬਹੁਤ ਮਿਹਰਬਾਨੀ ਵਾਸੂ ਜੀ, ਬਹੁਤ ਬਹੁਤ ਧੰਨਵਾਦ, ਥੈਂਕ ਯੂ ਵੈਰੀ ਮੱਚ। ਤੇ ਸਾਰੇ ਫਰੈਂਡ ਸਰਕਲ ਦੇ ਮੈਂਬਰਸ ਦਾ ਵੀ ਬਹੁਤ ਬਹੁਤ ਸ਼ੁਕਰੀਆ, ਤੁਸੀਂ ਇੰਨਾ ਪਿਆਰ ਦਿੰਦੇ ਹੋ, ਇੰਨੇ ਆਪਣੱਤ ਨਾਲ ਪ੍ਰੋਗਰਾਮ ਸੁਣਦੇ ਹੋ, ਜਦੋਂ ਮਿਲਦੇ ਹੋ ਇੰਨੀ ਆਪਣੱਤ ਨਾਲ ਮਿਲਦੇ ਹੋ। ਰੀਅਲੀ ਇਟ ਰੀਅਲੀ ਮੀਨਸ ਅ ਲੋਟ, ਸ਼ਬਦ ਉਹਦੇ ਮੂਹਰੇ ਥੋੜ੍ਹੇ ਨੇ, ਪਰ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਐਂਡ ਵਾਸੂ ਜੀ, ਥੈਂਕਸ ਟੂ ਯੂ ਐਜ਼ ਵੈਲ, ਸਪੈਸ਼ਲੀ ਫੋਰ ਨੋਟ ਜਸਟ, ਇੱਕ ਤਾਂ ਚਲੋ ਜਨਮ ਦਿਨ ਵਾਲੇ ਦਿਨ ਹੈ ਨਾ, ਤੁਸੀਂ ਇੰਨਾ ਵਧੀਆ ਤਰੀਕੇ ਨਾਲ ਜਿਹੜੇ ਦੁਆਵਾਂ ਅਤੇ ਸ਼ੁਭ ਇੱਛਾਵਾਂ ਪੇਸ਼ ਕਰਦੇ ਹੋ। ਬਾਕੀ ਜਿਹੜੀ ਬਰਥ ਬਿਟਵੀਨ ਵਨ ਬਰਥਡੇ ਐਂਡ ਦ ਨੈਕਸਟ ਬਰਥਡੇ, ਜਿਹੜੇ ਉਹ ਬਾਕੀ ਦੇ 364 ਦਿਨ ਨੇ, ਹੈ ਨਾ, ਬਰਥਡੇ ਤਾਂ ਇੱਕ ਦਿਨ ਆ, ਜਿਹੜੇ ਬਾਕੀ ਦੇ 364 ਦਿਨ ਨੇ ਉਹਨਾਂ ਦੇ ਵਿੱਚ ਜਿਸ ਤਰ੍ਹਾਂ ਦੀ ਆਪਣੀ ਕੋਲੈਬੋਰੇਸ਼ਨ ਹੈ, ਕੋਆਪਰੇਸ਼ਨ ਆ
ਤੁਹਾਡੇ
ਨਾਲ, ਜਿਹੜਾ ਇਹ ਸਿੱਖਣ ਦਾ ਕੰਮ ਕਰਨ ਦਾ ਸਿਲਸਿਲਾ ਇਸ ਤਰ੍ਹਾਂ ਬਣਿਆ ਰਹੇ, ਮਿਹਰਬਾਨੀ।
ਥੈਂਕ ਯੂ ਫੋਰ ਮੇਕਿੰਗ ਮੀ ਅ ਪਾਰਟ ਆਫ ਦਿਸ ਬ੍ਰਿਲੀਅੰਟ, ਦਿਸ ਵੰਡਰਫੁਲ ਐਕਸਪੀਰੀਅੰਸ। ਦੇਖੋ ਇਹ ਆਈ ਡੋਂਟ ਨੋ ਵੀ ਔਨ ਏਅਰ, ਹੁਣ ਦੇਖੋ ਸ਼ੋਅ ਤਾਂ ਇਹ ਵਿਜੇ ਜੀ ਦਾ ਸ਼ੋਅ ਹੈ, ਮਾਰਨਿੰਗ ਸ਼ੋਅ, ਦਿਸ ਇਜ਼ ਸਵੇਰ ਵਾਲਾ ਸ਼ੋਅ ਵਿਦ ਵਿਜੇ ਸੈਣੀ। ਉਹਦੇ ਵਿੱਚ ਮੈਨੂੰ ਅਕੋਮੋਡੇਟ ਕਰਨਾ,
ਉਹ ਨਹੀਂ ਅਕੋਮੋਡੇਟ,
ਇਸ ਸ਼ੋਅ ਦਾ ਹਿੱਸਾ ਬਣਾ ਕੇ ਰੱਖਣਾ, ਤੇ ਇਸ ਤਰੀਕੇ ਨਾਲ ਇਸ ਸੈਗਮੈਂਟ ਨੂੰ ਅਸੀਂ ਇੰਨੇ ਸਾਲਾਂ ਤੋਂ ਲਗਾਤਾਰ ਕਰ ਰਹੇ ਹਾਂ, ਉਹਦੇ ਵਾਸਤੇ ਇੱਕ ਬਹੁਤ, ਆਈ ਡੋਂਟ ਨੋ ਕਿ ਸਾਡੇ ਲਿਸਨਰਸ ਇਸ ਗੱਲ ਨੂੰ ਸਮਝਣਗੇ ਕਿ ਨਹੀਂ, ਪਰ ਜਿਹੜੇ ਟਾਕ ਸ਼ੋਅ ਜਾਣਦੇ ਨੇ ਵੀ ਕਿਵੇਂ ਹੁੰਦਾ, ਉਹਦੇ ਡਾਇਨਾਮਿਕਸ ਕੀ ਹੁੰਦੇ ਨੇ, ਦਿਸ ਇਜ਼ ਨੋਟ ਅ ਨੈਚੁਰਲ ਅਰੇਂਜਮੈਂਟ। ਚਲੋ ਮੈਂ ਇਸ ਜ਼ਿਆਦਾ ਹੋਰ ਕੁਛ ਕਹਿਣਾ ਨਹੀਂ, ਫਿਰ ਉਹ ਜ਼ਿਆਦਾ ਕਿਹਾ ਹੋ ਜਾਂਦਾ, ਬਟ ਥੈਂਕ ਯੂ ਵਿਜੇ ਜੀ,
ਜਿਹੜਾ
ਪਤਾ, ਇਸ ਤੋਂ ਪਤਾ ਲੱਗਦਾ ਕਿ ਤੁਸੀਂ ਕਿਸ ਤਰ੍ਹਾਂ ਦੇ ਇਨਸਾਨ ਹੋ, ਕਿਸ ਤਰ੍ਹਾਂ ਦੇ ਵਿਅਕਤੀ ਹੋ।
ਬੰਦਾ ਬਹੁਤ ਵਧੀਆ ਹੈ,
ਥੈਂਕ ਯੂ,
ਥੈਂਕ ਯੂ ਵਾਸੂ ਜੀ। ਦੇਖੋ ਇੱਕ ਕਿਸੇ ਵੀ ਮਾਲਾ ਦੇ ਵਿੱਚ ਨਾ ਕੋਈ ਜਿਹੜੇ ਮੋਤੀ ਹੁੰਦੇ ਨੇ, ਉਹਨਾਂ ਨੂੰ ਜਿਸ ਹਿਸਾਬ ਨਾਲ ਪਰੋਇਆ ਹੁੰਦਾ, ਤੁਸੀਂ ਹੀਰੇ ਹੋ, ਯੂ ਆਰ ਦ ਡਾਇਮੰਡ
ਵੀਰੇ ਜੀ। ਉਹ ਹੀਰੇ ਵੀ ਕਈ ਵਾਰੀ ਲੋਕਾਂ ਨੂੰ ਚੁੱਭਣ ਲੱਗ ਜਾਂਦੇ ਨੇ, ਤੇ ਤੁਸੀਂ ਮੈਨੂੰ ਬਰਦਾਸ਼ਤ ਕਰਦੇ ਹੋ,
ਨਹੀਂ ਤੁਸੀਂ ਤਰਾਸ਼ੇ ਹੋਏ ਹੀਰੇ।
ਥੈਂਕ ਯੂ ਵੈਰੀ ਮੱਚ।
ਅੱਛਾ ਵਾਸੂ ਜੀ,
ਮੁਬਾਰਕਾਂ ਜੀ,
ਥੈਂਕ ਯੂ, ਬਹੁਤ ਬਹੁਤ ਧੰਨਵਾਦ, ਥੈਂਕ ਯੂ ਵੈਰੀ ਮੱਚ। ਅੱਛਾ ਹੁਣ ਗੱਲ ਕਰੀਏ ਕਿ ਅੱਜ ਜਿਹੜੀ ਤੁਸੀਂ ਗੱਲ ਕੀਤੀ ਬਰਦਾਸ਼ਤ ਸ਼ਬਦ ਇਸਤੇਮਾਲ ਕੀਤਾ, ਇਹ ਢੁਕਦਾ ਹੈਗਾ ਵੀ ਯਾਰ ਜਿਸ ਤਰ੍ਹਾਂ ਦੀ ਪੋਲੀਟੀਕਲ ਸਿਚੁਏਸ਼ਨ ਇਸ ਵੇਲੇ ਬਣੀ ਹੋਈ ਆ, ਉਹਨੂੰ ਬਰਦਾਸ਼ਤ ਕਰੀਏ ਤੇ ਕਰੀਏ ਕਿਵੇਂ। ਖਾਸ ਤੌਰ 'ਤੇ ਡੋਨਲਡ ਟਰੰਪ ਦਾ ਪਤਾ ਨਹੀਂ ਲੱਗਦਾ ਕਿਹੜੇ ਦਿਨ ਆ ਕੇ ਕਦੋਂ ਉਹਨਾਂ ਨੇ ਕਿਹੋ ਜਿਹੀ ਗੱਲ ਕਹਿ ਦੇਣੀ ਆ ਅਤੇ ਉਹਦਾ ਇੰਪੈਕਟ ਕੀ ਹੋਣਾ। ਅਜੇ ਆਪਾਂ ਇੰਤਜ਼ਾਰ ਤਾਂ ਕਰ ਰਹੇ ਸੀ ਵੀ 2 ਅਪ੍ਰੈਲ ਨੂੰ ਪਤਾ ਲੱਗੇਗਾ ਟਰੰਪ ਵੱਲੋਂ ਅਗਲੇ ਟੈਰਿਫ ਸੰਬੰਧੀ ਨੀਤੀ ਕਿਹੋ ਜਿਹੀ ਲਾਗੂ ਕੀਤੀ ਜਾਣੀ ਆ, ਬਟ ਨਾਓ ਯੈਸਟਰਡੇ ਕੱਲ੍ਹ 26 ਮਾਰਚ ਸੀ, ਟਰੰਪ ਵੱਲੋਂ ਇੱਕ ਐਗਜ਼ੈਕਟਿਵ ਆਰਡਰ ਸਾਈਨ ਕਰ ਦਿੱਤਾ ਜਾਂਦਾ ਵੀ ਲਓ ਭਾਈ ਅਮਰੀਕਾ 'ਚ ਜਿੰਨੀਆਂ ਵੀ ਗੱਡੀਆਂ ਬਾਹਰੋਂ ਆਉਂਦੀਆਂ ਨੇ ਸਾਰੀਆਂ ਦੇ ਉੱਪਰ ਲੱਗੇਗਾ ਟੈਰਿਫ ਇੰਕਲੂਡਿੰਗ ਕੈਨੇਡਾਜ਼ ਵਹੀਕਲਸ। ਸੋ ਪਹਿਲਾਂ ਪ੍ਰਮੁੱਖ ਤੌਰ 'ਤੇ ਪਹਿਲਾਂ ਖਬਰ ਇਹ ਆਉਂਦੀ ਆ ਕਿ 25% ਟੈਰਿਫ ਲੱਗ ਰਿਹਾ 2 ਅਪ੍ਰੈਲ ਤੋਂ, ਫਿਰ ਉਸ ਤੋਂ ਬਾਅਦ ਜੋ ਕਿ ਹੁਣ ਇੱਕ ਕਹਿ ਲਓ ਰਿਵਾਇਤ ਬਣ ਗਈ ਆ ਕਿ ਟਰੰਪ ਵੱਲੋਂ ਕਈਆਂ ਜਿਹੜੀਆਂ ਅੱਧ ਪੱਕੀਆਂ ਜਿਹੀਆਂ ਕੱਚੀਆਂ ਪੱਕੀਆਂ ਗੱਲਾਂ ਹੁੰਦੀਆਂ ਨੇ, ਫਿਰ ਉਹਦੀਆਂ ਕੁਝ ਕਲੈਰੀਫਿਕੇਸ਼ਨਸ ਵਾਈਟ ਹਾਊਸ ਨੂੰ ਉਹਨਾਂ ਦੇ ਕਮਿਊਨੀਕੇਸ਼ਨ ਵਾਲਿਆਂ ਨੂੰ ਜਾਰੀ ਕਰਨੀਆਂ ਪੈਂਦੀਆਂ। ਸੋ ਕੱਲ੍ਹ ਪਹਿਲਾਂ ਇਹ ਖਬਰ ਆਉਂਦੀ ਹੈ ਵੀ ਅਮਰੀਕਾ ਦੇ ਵਿੱਚ 2 ਅਪ੍ਰੈਲ ਤੋਂ ਜਿੰਨੀਆਂ ਵੀ ਗੱਡੀਆਂ ਬਾਹਰੋਂ ਆਉਂਦੀਆਂ ਨੇ ਬਣ ਕੇ ਉਹਨਾਂ ਦੇ ਉੱਪਰ ਲੱਗੂ 25% ਟੈਰਿਫ। ਟਰੰਪ ਦਾ ਤਰਕ ਹੀ ਆ ਕਿ ਗੱਡੀਆਂ ਅਮਰੀਕਾ 'ਚ ਬਣਾਓ ਟੈਰਿਫ ਲੱਗੇਗਾ ਨਹੀਂ, ਪਰ ਕੀ ਸਾਰੀਆਂ 'ਤੇ 25% ਟੈਰਿਫ ਲੱਗੇਗਾ? ਵਟ ਅਬਾਊਟ ਦੋਜ਼ ਵਹੀਕਲ ਜਿਹੜੇ ਕਿ ਫ੍ਰੀ ਟ੍ਰੇਡ ਅਗਰੀਮੈਂਟ USMCA ਦੇ ਅਧੀਨ ਆਉਂਦੇ ਨੇ, ਉਹਨਾਂ ਦਾ ਕੀ?
ਅਤੇ ਕੀ ਇਹ ਟੈਰਿਫ 25% ਹੋਏਗਾ? ਕੀ ਇਹ ਟੈਰਿਫ 2 ਅਪ੍ਰੈਲ ਤੋਂ ਲੱਗੇਗਾ?
ਹਾਂ ਇਹ ਵੀ
ਵਿਜੇ ਜੀ ਹੁਣ ਕਿਹਾ ਜਾ ਰਿਹਾ ਟੈਰਿਫ 3 ਅਪ੍ਰੈਲ ਤੋਂ ਲੱਗੇਗਾ।
3 ਤੋਂ?
ਹਾਂਜੀ। ਸੋ ਟੈਰਿਫ 3 ਅਪ੍ਰੈਲ ਤੋਂ ਲੱਗਣਾ, ਟੈਰਿਫ 25% ਸ਼ਾਇਦ ਸ਼ੁਰੂਆਤ ਦੇ ਵਿੱਚ ਹੀ ਨਾ ਹੋਵੇ। ਇਹਨਾਂ ਨੇ ਡੋਨਲਡ ਟਰੰਪ ਨੇ ਗੱਲਾਂ 'ਚ ਕਿਹਾ, ਕਹਿੰਦੇ ਵੀ ਵਿਲ ਸਟਾਰਟ ਵਿਦ 2.5% ਜਿਹੜਾ ਬੇਸ ਰੇਟ ਆ ਵੇਅਰ ਵੀ ਆਰ ਐਟ ਰਾਈਟ ਨਾਓ ਐਂਡ ਵੀ ਵਿਲ ਮੂਵ ਟੂਵਰਡਸ 25%। ਸੋ ਮੇ ਬੀ 2.5% ਤੋਂ ਸ਼ੁਰੂ ਕਰਕੇ ਉਹਨੂੰ ਸਕੇਲ ਅਪ ਕਰਦੇ ਫੇਜ਼ਿਸ ਵਿੱਚ 25% ਤੇ ਲੈ ਕੇ ਜਾਣਗੇ। ਫਿਰ ਪਹਿਲਾਂ ਇਹ ਕਿਹਾ ਗਿਆ ਸੀ ਕਿ ਜਿਹੜੇ ਵੀ ਕੋਈ ਵਹੀਕਲਸ ਨੇ ਭਾਵੇਂ ਉਹ USMCA ਵਾਲੇ ਹੋਣ ਜਿਹੜੇ ਮਰਜ਼ੀ ਹੋਣ, ਉਹਨਾਂ ਦੇ ਉੱਤੇ ਅਸੀਂ ਇਹ ਟੈਰਿਫ ਲਗਾਵਾਂਗੇ, ਟੈਰਿਫ ਪਰਮਾਨੈਂਟ ਹੋਣਗੇ। ਫਿਰ ਕਿਹਾ ਗਿਆ ਜੀ ਕਿ ਜਿਹੜੇ ਵਹੀਕਲਸ USMCA ਦੇ ਅੰਡਰ ਕਵਰ ਹੁੰਦੇ ਨੇ, ਜਿਹੜੇ ਕੰਪਲਾਇੰਟ ਨੇ, ਉਹਨਾਂ ਵਾਸਤੇ ਹਾਲ ਦੀ ਕੜੀ ਕੋਈ ਫਾਰਮੂਲਾ ਡਿਵਾਈਜ਼ ਕੀਤਾ ਜਾਏਗਾ। ਹਾਰਵਰਡ ਲਟਨਿਕ ਜਿਹੜੇ ਕਾਮਰਸ ਸੈਕਟਰੀ ਨੇ, ਉਹ CBP ਨਾਲ ਰਲ ਕੇ ਕੋਈ ਫਾਰਮੂਲਾ ਤਿਆਰ ਕਰਨਗੇ, ਕੋਈ ਸਿਸਟਮ ਤਿਆਰ ਕਰਨਗੇ ਕਿ ਜਿਹੜੇ USMCA ਕੰਪਲਾਇੰਟ ਵਹੀਕਲਸ ਨੇ ਉਹਦੀ ਡੈਫੀਨੇਸ਼ਨ ਕੀ ਆ। ਕਿ ਜੇ ਅਸੀਂ ਦੇਖੀਏ ਕਿ ਜਿਹੜੇ ਵੀ ਕੋਈ ਵਹੀਕਲਸ ਜਿਨ੍ਹਾਂ ਦਾ 70% ਜਿਹੜੇ ਪਾਰਟਸ ਨੇ ਉਹ ਨਾਰਥ ਅਮਰੀਕਾ ਵਿੱਚ ਬਣੇ ਨੇ, ਉਹਨਾਂ ਦੇ 75% ਸੋ ਪਾਰਟਸ ਜਿਹੜੇ ਨੇ ਉਹ 75% ਜਿਹੜਾ ਉਹਦੇ ਤੇ ਸਟੀਲ ਤੇ ਅਲੂਮੀਨੀਅਮ ਇਸਤੇਮਾਲ ਹੋਇਆ ਉਹ 70% ਜੇ ਨਾਰਥ ਅਮਰੀਕਨ ਉਹਦੀ ਓਰੀਜਨ ਹੈ ਤਾਂ ਉਹ USMCA ਕੰਪਲਾਇੰਟ ਮੰਨਿਆ ਜਾਂਦਾ। ਪ੍ਰਮੁੱਖ ਤੌਰ ਤੇ ਇਹ 2 ਸ਼ਰਤਾਂ ਹੁੰਦੀਆਂ। ਸੋ ਜਿਹੜੇ USMCA ਕੰਪਲਾਇੰਟ ਵਹੀਕਲਸ ਵੀ ਨੇ ਉਹਨਾਂ ਦੇ ਜਿਹੜੇ ਨਾਨ ਕੰਪਲਾਇੰਟ ਪਾਰਟਸ ਨੇ
ਉਹਨਾਂ ਤੇ ਟੈਰਿਫ ਲੱਗੂਗਾ।
ਤੇ ਇਹ ਫਾਰਮੂਲਾ ਡਿਵਾਈਜ਼ ਕਰਨ ਵਾਸਤੇ ਪਹਿਲਾਂ ਵਿਚਾਰ ਵਟਾਂਦਰਾ ਕੀਤਾ ਜਾਣਾ, ਕੋਈ ਫਾਰਮੂਲਾ ਤਿਆਰ ਕੀਤਾ ਜਾਣਾ ਹਾਰਵਰਡ ਲਟਨਿਕ ਵੱਲੋਂ, ਉਹ CBP ਨਾਲ ਜਿਹਨਾਂ ਦੀ ਬਾਰਡਰ ਸਰਵਿਸ ਨਾਲ ਰਲ ਕੇ ਉਹ ਪਲਾਨ ਤਿਆਰ ਕਰਨਗੇ, ਫਿਰ ਜਾ ਕੇ ਉਹ ਟੈਰਿਫ ਲੱਗੇਗਾ। ਕਦੋਂ ਉਹਦੀ ਟਾਈਮਲਾਈਨ ਕੀ ਹੈ ਪਤਾ ਨਹੀਂ।
ਐਂਡ ਸਪੈਸ਼ਲੀ ਜਿਹੜੀ ਆਹ ਗੱਲ ਹੈ ਨਾ ਕਿ ਜਿਹੜੇ USMCA ਅਧੀਨ ਵਹੀਕਲਸ ਆਉਂਦੇ ਨੇ, ਬੇਸਿਕਲੀ ਜਿਹੜੇ ਕੈਨੇਡਾ ਜਾਂ ਮੈਕਸੀਕੋ 'ਚ ਬਣੇ ਵਹੀਕਲਸ,
ਹਾਂਜੀ,
ਜਿਹੜੇ ਅਮਰੀਕਾ ਦੇ ਵਿੱਚ ਭੇਜੇ ਜਾਂਦੇ ਨੇ ਵੇਚਣ ਲਈ, ਉਹ USMCA ਦੇ ਅਧੀਨ ਆਏ। ਹੁਣ ਉਹਨਾਂ ਦੇ ਵਿੱਚ ਕਿੰਨੇ ਪਰਸੈਂਟ ਕੰਪੋਨੈਂਟ ਨੇ ਜਿਹੜੇ ਕਿ ਜਿਵੇਂ ਤੁਸੀਂ ਦੱਸਿਆ ਵੀ ਸਟੀਲ ਤੇ ਅਲੂਮੀਨੀਅਮ 70% ਅਮਰੀਕਨ ਹੋਣਾ ਚਾਹੀਦਾ, ਹੁਣ ਹੋ ਸਕਦਾ ਵੀ ਕਿਸੇ ਦੇ ਵਿੱਚ 68% ਹੋਵੇ, ਕਿਸੇ ਦੇ ਵਿੱਚ 61% ਹੋਵੇ, ਕਿਸੇ ਦੇ ਵਿੱਚ 64% ਹੋਵੇ, ਕਿਸੇ ਦੇ ਵਿੱਚ 50% ਹੋਵੇ। ਹੁਣ ਉਹ ਡਿਸਾਈਡ ਉਹਨੂੰ ਉਹ ਉਹਦੀ ਕੈਲਕੂਲੇਸ਼ਨ ਕਰਨੀ ਉਹ ਬੜੀ ਮੁਸ਼ਕਲ ਆ। ਇਟਸ ਆਲਮੋਸਟ ਲਾਈਕ ਸੇਇੰਗ ਕਿ ਇੱਕ ਨਾ ਕੜਾਹਾ ਬਣਦਾ ਪਿਆ ਕਿਸੇ ਸਬਜ਼ੀ ਦਾ ਤੇ ਉਹ ਰੋਜ਼ ਬਣਦਾ, ਹੁਣ ਕਹੋ ਵੀ ਇਹਦੇ ਵਿੱਚ ਲੂਣ ਕਿੰਨਾ ਪਿਆ, ਪਾਣੀ ਕਿੰਨਾ ਪਿਆ, ਕਿਹੜੀ ਟੂਟੀ ਚੋਂ ਕਿੰਨਾ ਪਾਣੀ ਕੱਢ ਕੇ ਪਾਇਆ ਤੁਸੀਂ ਗਿਣ, ਉਹਦੇ ਹਿਸਾਬ ਨਾਲ ਇਹਦਾ ਰੇਟ, ਮਤਲਬ ਇਟਸ ਨਾਟ ਈਜ਼ੀ ਟੂ ਡਿਸਾਈਫਰ ਟੂ ਕਮ ਟੂ ਦੈਟ ਫਾਈਨਲ ਨੰਬਰ। ਸੋ ਇਹ ਕਿੱਦਾਂ ਟੈਰਿਫ ਲੱਗੂ,
ਉਹਦੀ ਟਾਈਮਲਾਈਨ ਕੀ ਹੋਣੀ ਆ, ਕਦੋਂ ਤੱਕ ਉਹ ਹੋਏਗਾ ਡਿਸਾਈਡ, ਕਦੋਂ ਤੱਕ ਉਹ ਫਾਰਮੂਲਾ ਡਿਵਾਈਜ਼ ਹੋਏਗਾ ਪਤਾ ਨਹੀਂ। ਫਿਰ ਇੱਕ ਗੱਲ ਹੋਰ ਸ਼ੁਰੂਆਤ ਦੇ ਵਿੱਚ ਇਹ ਕਿਹਾ ਗਿਆ ਕਿ ਆਟੋਮੋਬਾਈਲਸ ਤੇ ਨਾਲ ਆਟੋ ਪਾਰਟਸ ਉਹਨਾਂ ਦੇ ਉੱਤੇ ਟੈਰਿਫ ਲੱਗੇਗਾ। ਫਿਰ ਇਹ ਸਮਝ ਲੱਗੀ ਆ ਕਿ ਜੀ ਜਿਹੜੇ ਪਹਿਲਾਂ ਫਿਨਿਸ਼ਡ ਵਹੀਕਲਸ ਨੇ ਸ਼ੁਰੂਆਤ ਦੇ ਵਿੱਚ 3 ਅਪ੍ਰੈਲ ਤੋਂ ਟੈਰਿਫ ਪਹਿਲਾਂ ਫਿਨਿਸ਼ਡ ਵਹੀਕਲਸ ਦੇ ਉੱਤੇ ਹੀ ਲੱਗਣਗੇ,
ਰਾਈਟ,
ਜਿਹੜੇ ਵਹੀਕਲ ਪੂਰੇ ਪੂਰੇ ਬਣੇ ਬਣਾਏ ਅਮਰੀਕਾ ਆ ਰਹੇ ਨੇ ਬਣੇ ਹੋਏ ਫਿਨਿਸ਼ਡ ਵਹੀਕਲਸ, ਉਸ ਤੋਂ ਬਾਅਦ ਫਿਰ ਜਿਹੜੇ ਆਟੋ ਪਾਰਟਸ ਨੇ ਉਹ ਹੌਲੀ ਹੌਲੀ ਕਰਕੇ ਵਿੱਚ ਜੋੜੇ ਜਾਣਗੇ ਐਟ ਅ ਲੇਟਰ ਡੇਟ। ਸੋ ਵਿਜੇ ਜੀ ਦੇਰ ਇਜ਼ ਸੋ ਮਚ ਕਨਫਿਊਜ਼ਨ ਤੇ ਡੋਨਲਡ ਟਰੰਪ ਨੇ ਉਹਦੇ ਵਿੱਚ ਹੋਰ ਫਰਦਰ ਕਨਫਿਊਜ਼ਨ ਐਡ ਕਰ।
ਸੋ ਵਾਸੂ ਜੀ ਜੇ ਕੁਝ ਨੰਬਰਸ ਦੇਖੀਏ 2024 ਦੇ ਜਿਹੜੇ US ਵਹੀਕਲ ਸੇਲਸ ਦੇ ਅੰਕੜੇ ਨੇ, 16 ਮਿਲੀਅਨ ਗੱਡੀਆਂ ਅਮਰੀਕਾ ਦੇ ਵਿੱਚ ਪਿਛਲੇ ਸਾਲ ਵਿਕੀਆਂ ਨੇ ਟੋਟਲ ਲਗਭਗ, ਉਹਨਾਂ ਦੇ ਵਿੱਚੋਂ ਸਿਰਫ 8 ਮਿਲੀਅਨ ਗੱਡੀਆਂ ਅਬਾਊਟ 50% ਹੀ ਅਜਿਹੀਆਂ ਸੀ ਜਿਹੜੀਆਂ ਅਮਰੀਕਾ ਦੇ ਵਿੱਚ ਹੀ ਬਣੀਆਂ ਸੀ। ਅਮਰੀਕਾ ਸਭ ਤੋਂ ਵੱਧ ਜਿਹੜੀਆਂ ਗੱਡੀਆਂ
8 ਮਿਲੀਅਨ ਅਮਰੀਕਾ ਦੇ ਵਿੱਚ ਬਣੀਆਂ ਵੀ,
ਉਹਨਾਂ ਦੇ ਵੀ ਪਾਰਟਸ,
ਉਹਨਾਂ ਦੇ ਵਿੱਚੋਂ ਵੀ ਤਕਰੀਬਨ 40% ਪਾਰਟਸ ਹੀ ਸੀਗੇ ਜਿਹਨਾਂ ਨੂੰ ਕਹਿ ਸਕਦੇ ਹੋ ਵੀ ਡੋਮੈਸਟਿਕਲੀ ਬਣੇ ਨੇ ਅਮਰੀਕਾ ਦੇ ਵਿੱਚ,
ਰਾਈਟ,
ਬਾਕੀ ਪਾਰਟਸ ਵੀ ਇਧਰੋਂ ਉਧਰੋਂ ਬਣੇ ਨੇ
ਜੀ। ਸੋ ਸਭ ਤੋਂ ਵੱਧ ਗੱਡੀਆਂ ਜੇ ਅਮਰੀਕਾ ਕਿਸੇ ਹੋਰ ਕੰਟਰੀ ਤੋਂ ਲੈ ਕੇ ਆਉਂਦਾ,
ਹਾਂਜੀ,
2024 ਦੇ ਅਗੇ ਨੇ ਨੰਬਰਸ ਨੇ, ਦੈਟ ਵਾਜ਼ ਮੈਕਸੀਕੋ, ਜਿੱਥੋਂ 78 ਬਿਲੀਅਨ ਡਾਲਰ ਦੀਆਂ ਗੱਡੀਆਂ ਪਿਛਲੇ ਸਾਲ ਅਮਰੀਕਾ ਲੈ ਕੇ ਆਇਆ।
ਸੋ 2.9 million ਵਹੀਕਲਸ।
ਦੂਜੇ ਨੰਬਰ ਤੇ ਆਉਂਦਾ ਜਾਪਾਨ ਜਿੱਥੋਂ 39.7 ਬਿਲੀਅਨ ਡਾਲਰ ਦੀ ਵੈਲਿਊ ਦੀਆਂ ਗੱਡੀਆਂ ਪਿਛਲੇ ਸਾਲ ਅਮਰੀਕਾ ਆਈਆਂ,
US dollars ਤੇ 1.3 million ਵਹੀਕਲ ਉਹ ਬਣਦੇ ਨੇ, 13 lakh ਗੱਡੀਆਂ
ਜੀ। ਤੇ ਤੀਜੇ ਨੰਬਰ ਤੇ ਆਉਂਦਾ ਹੈ ਸਾਊਥ ਕੋਰੀਆ ਜਿੱਥੋਂ 36.6 ਬਿਲੀਅਨ ਡਾਲਰ ਦੀਆਂ ਯੂਐਸ ਡਾਲਰ ਦੀਆਂ ਗੱਡੀਆਂ ਪਿਛਲੇ ਸਾਲ ਅਮਰੀਕਾ ਆਈਆਂ। ਤੇ ਉਹ ਗੱਡੀਆਂ ਦੀ ਗਿਣਤੀ ਕਿੰਨੀ ਬਣਦੀ ਹੈ?
1.5 million ਆ, ਪਰ ਸਾਊਥ ਕੋਰੀਆ ਵਾਲੀਆਂ ਗੱਡੀਆਂ ਥੋੜੀਆਂ ਸਸਤੀਆਂ ਹੁੰਦੀਆਂ ਸਾਨੂੰ ਪਤਾ।
ਰਾਈਟ ਨਾਓ ਲੈਟਸ ਕਮ ਟੂ ਕੈਨੇਡਾ, ਕਿਉਂਕਿ ਆਪਣੇ ਵਾਸਤੇ ਹੁਣ ਕੈਨੇਡਾ ਦੇ ਉੱਪਰ ਕੀ ਅਸਰ ਆ ਜਾਂ ਕੈਨੇਡਾ ਤੋਂ ਕਿੰਨੀਆਂ ਗੱਡੀਆਂ ਬਣ ਕੇ ਅਮਰੀਕਾ ਜਾਂਦੀਆਂ। ਲਾਸਟ ਈਅਰ ਕੈਨੇਡਾ ਨੇ 31.2 ਬਿਲੀਅਨ ਡਾਲਰ ਦੀਆਂ ਵਹੀਕਲਸ ਅਮਰੀਕਾ ਭੇਜੀਆਂ। ਆਟੋਮੋਬਾਈਲਸ ਕੈਨੇਡਾ ਤੋਂ ਅਮਰੀਕਾ ਨੂੰ ਜਾਣ ਵਾਲਾ ਦੂਜਾ ਸਭ ਤੋਂ ਵੱਡਾ ਐਕਸਪੋਰਟ ਹੈ, ਆਇਲ ਆਫਟਰ ਐਨਰਜੀ, ਹੈ ਨਾ। ਤੇ ਇਹ ਤਕਰੀਬਨ ਵਸੂ ਜੀ ਪਿਛਲੇ ਸਾਲ ਜਿਹੜੀ ਕੈਨੇਡਾ ਤੋਂ ਗੱਡੀਆਂ ਬਣ ਕੇ ਅਮਰੀਕਾ ਗਈਆਂ ਇਹ 10,65,465 ਗੱਡੀਆਂ, ਇਹ ਗਿਣਤੀ ਬਣਦੀ ਆ।
ਤੇ ਜਰਮਨੀ ਉਸ ਤੋਂ ਬਾਅਦ ਆਉਂਦਾ, ਫਿਰ ਜਰਮਨੀ ਕਾਫੀ ਪਿੱਛੇ ਆ। ਸੋ 4,46,000 ਗੱਡੀਆਂ ਹੀ ਨੇ, ਪਰ ਕਿਉਂਕਿ ਜਰਮਨ ਵਹੀਕਲਸ ਮਹਿੰਗੇ ਹੁੰਦੇ ਨੇ ਤੇ ਇਸ ਕਰਕੇ ਜਿਹੜੀ ਡਾਲਰ ਵੈਲਿਊ ਹੈ ਉਹ 24.8 billion US ਡਾਲਰਸ ਬਣ ਜਾਂਦੀ ਆ
ਜੀ।
ਸੋ ਯਾ ਕੈਨੇਡਾ ਜੇ ਆਪਾਂ ਦੇਖੀਏ ਜਿਹੜੀ US ਆਟੋ ਇੰਪੋਰਟਸ ਨੇ ਉਹਦੇ ਵਿੱਚ 4th ਨੰਬਰ ਤੇ ਆ।
ਤੇ ਵਾਸੂ ਜੀ ਇਹ ਜਿਹੜੀਆਂ ਪਿਛਲੇ ਸਾਲ 31.2 ਬਿਲੀਅਨ ਡਾਲਰ ਦੀਆਂ ਗੱਡੀਆਂ ਕੈਨੇਡਾ ਨੇ ਅਮਰੀਕਾ ਨੂੰ ਭੇਜੀਆਂ ਨੇ, ਆਟੋਮੇਕਰਸ ਕੈਨੇਡਾ ਦੇ ਵਿੱਚ ਡਾਇਰੈਕਟਲੀ ਤਕਰੀਬਨ 1.25 lakh ਲੋਕਾਂ ਨੂੰ ਇੰਪਲੋਏ ਕਰਦੇ ਨੇ, ਤੇ ਜਿਹੜੀਆਂ ਫਿਰ ਇਨਡਾਇਰੈਕਟ ਜੋਬਸ ਨੇ ਉਹ ਤਕਰੀਬਨ ਉਹਨਾਂ ਦੀ ਗਿਣਤੀ ਬਣਦੀ ਆ 5 lakh। ਹੁਣ ਸਾਨੂੰ ਪਤਾ ਇਲੈਕਸ਼ਨ ਕੈਂਪੇਨ ਇਸ ਵੇਲੇ ਚੱਲਦੀ ਪਈ ਆ, ਮਾਰਕ ਕਾਰਨੀ ਨੇ ਕੱਲ ਇਹਨਾਂ ਟੈਰਿਫਸ ਨੂੰ, ਆਟੋਮੋਬਾਈਲ ਟੈਰਿਫਸ ਨੂੰ ਕੈਨੇਡਾ ਦੇ ਉੱਪਰ ਇੱਕ ਇਕਨੋਮਿਕ ਹਮਲਾ ਆਖਿਆ। ਅੱਜ ਸਗੋਂ ਕੈਂਪੇਨ ਟ੍ਰੇਲ ਦੇ ਉੱਪਰ ਜਿਹੜੇ ਉਹਨਾਂ ਦੇ ਕੁਝ ਇਵੈਂਟਸ ਸੀਗੇ ਉਹਨਾਂ ਨੂੰ ਪਾਸੇ ਕਰਕੇ ਮਾਰਕ ਕਾਰਨੀ ਨੇ ਜਿਹੜੀ ਇੱਕ ਉਹ ਸਪੈਸ਼ਲ ਕਮੇਟੀ ਹੈਗੀ ਹੈ US ਕੈਨੇਡਾ ਰਿਲੇਸ਼ਨਸ ਵਾਲੀ, ਉਹਨਾਂ ਦੀ ਮੀਟਿੰਗ ਸੱਦੀ ਹੈ। ਆਫਕੋਰਸ ਜਿਹੜੇ ਉਹ ਵਾਲੇ MP ਨੇ ਉਹ ਵੀ ਆਪੋ ਆਪਣੀ ਕੈਂਪੇਨ ਦੇ ਵਿੱਚ ਜਿਹੜੇ ਉਹਨਾਂ ਦੇ ਇਵੈਂਟ ਸੀਗੇ ਉਹਦੇ ਤੋਂ ਹੁਣ ਪਾਸੇ ਹੋ ਕੇ ਇਸ ਮੀਟਿੰਗ ਲਈ ਆ ਰਹੇ ਨੇ। ਕੋਈ ਨਾ ਕੋਈ ਰਿਟੈਲੀਏਸ਼ਨ ਅੱਜ ਇਸ ਕੇਅਰਟੇਕਰ ਗਵਰਨਮੈਂਟ ਵੱਲੋਂ ਕੈਨੇਡਾ ਵੱਲੋਂ ਕੋਈ ਕੀਤੀ ਜਾ ਸਕਦੀ ਆ।
ਯਾ ਤੇ ਇੰਟਰਸਟਿੰਗਲੀ ਡੋਨਲਡ ਟਰੰਪ ਦੇ ਇਸ ਟੈਰਿਫ ਦੇ ਐਲਾਨ ਤੋਂ ਪਹਿਲਾਂ, ਐਗਜ਼ੈਕਟਿਵ ਆਰਡਰ ਸਾਈਨ ਕਰਨ ਤੋਂ ਪਹਿਲਾਂ
ਜੀ,
ਕੱਲ ਕਿਚਨਰ ਦੇ ਵਿੱਚ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਜਿਹੜੀ ਕੈਂਪੇਨ ਅਨਾਊਂਸਮੈਂਟ ਕੀਤੀ ਉਹਦੇ ਵਿੱਚ ਉਹਨਾਂ ਨੇ ਆਪ ਇਹ ਗੱਲ ਕਹੀ, ਕਹਿੰਦੇ ਕਿ ਹੁਣ ਸਮਾਂ ਆ ਗਿਆ ਕਿ ਜਿਹੜੇ ਵਹੀਕਲਸ ਨੇ ਅਸੀਂ ਉਹ ਮੁਕੰਮਲ ਤੌਰ ਤੇ ਕੈਨੇਡਾ 'ਚ ਬਣਾਉਣੇ ਸ਼ੁਰੂ ਕਰੀਏ। ਕਹਿੰਦੇ ਉਹਨਾਂ ਨੇ ਫਿਰ ਉਹੀ ਗੱਲ ਕੀਤੀ, ਕਹਿੰਦੇ ਵੀ ਜਿਹੜਾ ਇੱਕ ਇੱਕ ਆਟੋ ਪਾਰਟ ਹੈ ਵੀ ਉਹ 6-6 ਵਾਰ ਔਨ ਐਵਰੇਜ ਬਾਰਡਰ ਕਰੋਸ ਕਰਦਾ।
ਕਰੈਕਟ।
ਤੇ ਜੇ ਡੋਨਲਡ ਟਰੰਪ ਟੈਰਿਫ ਲਗਾਉਣ ਦੀ ਗੱਲ ਕਰ ਰਹੇ ਨੇ ਤਾਂ ਫਿਰ ਉਹ ਅਨਿਸ਼ਚਿਤਤਾ ਸਾਡਾ ਸੈਕਟਰ ਉਹਨੂੰ ਚੱਲ ਨਹੀਂ ਸਕਦਾ,
ਕਿਉਂਕਿ ਹਰ ਵਾਰ ਕਰੋਸ ਓਵਰ ਹੋਣ ਤੇ ਉੱਤੇ 25-25% ਟੈਰਿਫ ਲੱਗਦਾ ਰਹੂਗਾ।
ਵੀ ਇਹ 25-25% ਲੱਗੇਗਾ, ਕੀ ਹੋਏਗਾ? ਕਹਿੰਦੇ ਜਿਹੜੀ ਆਰਥਿਕ ਅਨਿਸ਼ਚਿਤਤਾ ਇਸ ਤਰ੍ਹਾਂ ਦੀ, ਵੀ ਸਾਨੂੰ ਹੁਣ ਚਾਹੀਦਾ ਕਿ ਅਸੀਂ ਇੱਕ ਆਲ ਕੈਨੇਡੀਅਨ ਆਲ ਇਨ ਕੈਨੇਡਾ ਕੋਈ ਚੇਨ ਉਹਨਾਂ ਨੇ ਆਟੋਮੋਬਾਈਲ ਨੈਟਵਰਕ, ਆਲ ਇਨ ਕੈਨੇਡਾ ਆਟੋਮੋਬਾਈਲ ਮੈਨੂਫੈਕਚਰਿੰਗ ਨੈਟਵਰਕ, ਇਸ ਤਰ੍ਹਾਂ ਉਹਨਾਂ ਨੇ ਕੋਈ ਕਿਹਾ, ਕਹਿੰਦੇ ਅਸੀਂ ਤਿਆਰ ਕਰੀਏ ਤੇ ਸਾਰੇ ਜਿਹੜੇ ਪਾਰਟਸ ਨੇ ਮੁਕੰਮਲ ਤੌਰ ਤੇ ਵਹੀਕਲ ਕੈਨੇਡਾ ਵਿੱਚ ਬਣੇ। ਮੈਨੂੰ ਲੱਗਦਾ ਡੋਨਲਡ ਟਰੰਪ ਨੇ ਉਹ ਗੱਲ ਸੁਣ ਲਈ ਤੇ ਉਹਨਾਂ ਜਿਹੜਾ ਹੁਣ ਐਗਜ਼ੈਕਟਿਵ ਆਰਡਰ ਸਾਈਨ ਕੀਤਾ ਉਹਦੇ ਵਿੱਚ ਉਹਨਾਂ ਨੇ ਐਗਜ਼ੈਕਟਲੀ ਇਹੀ ਗੱਲਾਂ ਕੀਤੀਆਂ।
ਜਿਹੜੀ ਵਾਸੂ ਜੀ ਕੱਲ 2 billion ਡਾਲਰ ਦਾ ਸਵੇਰੇ ਇੱਕ ਉਹ ਸਟ੍ਰੈਟੇਜਿਕ ਫੰਡ ਦੀ ਅਨਾਊਂਸਮੈਂਟ ਹੋਈ ਸੀ, ਕਿਉਂਕਿ ਇਹ ਚੀਜ਼ਾਂ ਕੱਲ ਸਵੇਰੇ ਕੀਤੀਆਂ ਗਈਆਂ ਮਾਰਕ ਕਾਰਨੀ ਵੱਲੋਂ ਜਿਹੜੀ ਅਨਾਊਂਸਮੈਂਟ ਕੀਤੀ ਗਈ ਉਹਦੇ ਵਿੱਚ ਸਪੈਸੀਫਿਕਲੀ ਮੈਂਸ਼ਨ ਇਹੀ ਗੱਲ ਕੀਤੀ ਗਈ ਸੀ ਕਿ ਜਿਹੜੇ ਲੋਕਾਂ ਨੂੰ ਟੈਰਿਫਸ ਕਰਕੇ ਕੈਨੇਡੀਅਨਸ ਦੀਆਂ ਜੋਬਸ ਇੰਪੈਕਟ ਹੋਣਗੀਆਂ, ਖਾਸ ਤੌਰ ਤੇ ਆਟੋਮੋਬਾਈਲ ਸੈਕਟਰ ਆ, ਉਹਨਾਂ ਵਾਸਤੇ ਅਸੀਂ 2 billion ਡਾਲਰ ਦਾ ਸਟ੍ਰੈਟੇਜਿਕ ਫੰਡ ਤਿਆਰ ਕਰ ਰਹੇ ਹਾਂ। ਸੋ ਦੈਟ ਹੈਪਨਸ ਯੈਸਟਰਡੇ ਇਨ ਦਾ ਮਾਰਨਿੰਗ, ਜਦੋਂ ਕੱਲ ਅਸੀਂ ਸਵੇਰੇ ਆਹੀ ਸੈਗਮੈਂਟ ਕਰ ਰਹੇ ਸੀ ਅਬਾਊਟ 24 hours ਗੋ, ਉਦੋਂ ਤੱਕ ਮਾਰਕ ਕਾਰਨੀ ਉਹ ਅਨਾਊਂਸਮੈਂਟ ਕਰ ਚੁੱਕੇ ਹੋਏ ਸੀ।
ਹਾਂਜੀ।
ਉਸ ਤੋਂ ਬਾਅਦ ਫਿਰ ਲੇਟਰ ਇਨ ਦਾ ਡੇ ਕੱਲ ਲੇਟ ਮਾਰਨਿੰਗ ਸਾਡੇ ਜਾਂ ਕਹਿ ਲਓ ਅਰਲੀ ਆਫਟਰਨੂਨ ਡੋਨਲਡ ਟਰੰਪ ਵੱਲੋਂ ਐਗਜ਼ੈਕਟਿਵ ਆਰਡਰ ਸਾਈਨ ਕਰ ਦਿੱਤਾ ਜਾਂਦਾ। ਹੁਣ ਤਾਂ ਸਗੋਂ ਟਰੰਪ ਇਹ ਵੀ ਕਹਿ ਰਹੇ ਨੇ ਕਿ ਜੇ ਕੈਨੇਡਾ ਤੇ ਯੂਰੋਪੀਅਨ ਯੂਨੀਅਨ ਨੇ ਰਲ ਕੇ ਕਿਸੇ ਤਰ੍ਹਾਂ ਦੀ ਕੋਈ, ਕਹਿੰਦੇ ਬਹੁਤੇ ਤੁਸੀਂ ਸਾਡੇ ਖਿਲਾਫ਼ ਕੋਈ ਕਾਰਵਾਈ ਕੀਤੀ ਜਾਂ ਤੁਸੀਂ ਬਹੁਤੇ ਆਪਸ 'ਚ ਨੇੜਤਾ ਦਿਖਾਉਣ ਦੀ ਕੋਸ਼ਿਸ਼ ਕੀਤੀ, ਕਹਿੰਦੇ ਫਿਰ ਦੇਖਿਓ ਫਿਰ ਹੋਰ ਵੀ ਵੱਡੇ ਵੱਡੇ ਟੈਰਿਫਸ ਕੈਨੇਡਾ ਉੱਪਰ ਤੇ ਯੂਰੋਪੀਅਨ ਯੂਨੀਅਨ ਉੱਪਰ ਅਮਰੀਕਾ ਵੱਲੋਂ ਥੋਪੇ ਜਾਣਗੇ। ਕਹਿੰਦੇ ਯੂ ਵਿਲ ਹੈਵ ਸਮਥਿੰਗ ਟੂ ਦੀ ਇਫੈਕਟ ਦੀ ਸਟਰੋਂਗੈਸਟ ਰਿਟੈਲੀਏਸ਼ਨ ਫਰੋਮ ਦਾ ਬੈਸਟ ਫਰੈਂਡ ਯੂ ਐਵਰ ਹੈਡ।
ਸੋ ਇਫ EU, ਸੋ ਇਫ ਯੂਰੋਪੀਅਨ ਯੂਨੀਅਨ ਵਰਕਸ ਵਿਦ ਕੈਨੇਡਾ ਇਨ ਆਰਡਰ ਟੂ ਡੂ ਇਕਨੋਮਿਕ ਹਾਰਮ ਟੂ ਦਾ USA, ਲਾਰਜ ਸਕੇਲ ਟੈਰਿਫਸ, ਕੌਮਾ ਪਾ ਕੇ ਫਿਰ ਲਿਖਿਆ ਉਹਨਾਂ ਨੇ, ਮਤਲਬ ਕੀਤਾ, ਕਹਿੰਦੇ ਫਾਰ ਲਾਰਜਰ ਦੈਨ ਕਰੰਟਲੀ ਪਲੈਨਡ ਵਿਲ ਬੀ ਪਲੇਸਡ ਔਨ ਦੈਮ ਬੋਥ ਇਨ ਆਰਡਰ ਟੂ ਪ੍ਰੋਟੈਕਟ ਦਾ ਬੈਸਟ ਫਰੈਂਡ ਦੈਟ ਈਚ ਆਫ ਦੋਜ ਟੂ ਕੰਟਰੀਜ਼ ਹੈਜ਼ ਐਵਰ ਹੈਡ। EU ਕੋਈ ਕੰਟਰੀ ਨਹੀਂ ਹੈ, EU ਇਜ਼ ਅ
ਕੋਲੀਸ਼ਨ।
ਈਚ ਆਫ ਦੋਜ ਟੂ ਕੰਟਰੀਜ਼ ਹੈਜ਼ ਐਵਰ ਹੈਡ, ਮਤਲਬ ਅਮਰੀਕਾ ਜਿਹੜਾ ਤੁਹਾਡਾ ਸਭ ਅੱਜ ਤੱਕ ਦਾ ਤੁਹਾਡਾ ਬੈਸਟ ਫਰੈਂਡ ਹੈ, ਵੀ ਉਹਨੂੰ ਤੁਸੀਂ ਉਹਨੂੰ ਪ੍ਰੋਟੈਕਟ ਕਰਨ ਵਾਸਤੇ ਅਸੀਂ ਤੁਹਾਡੇ ਤੇ ਅਜਿਹਾ ਲਗਾਨ ਲਗਾਵਾਂਗੇ, ਅਜਿਹੀਆਂ ਟੈਰਿਫਸ ਲਗਾਵਾਂਗੇ, ਤੁਸੀਂ ਬਰਦਾਸ਼ਤ ਨਹੀਂ ਕਰ ਸਕੋਗੇ।
ਅੱਛਾ, ਸਭ ਤੋਂ ਵੱਧ 6-5 ਦੇ ਵਿੱਚ ਹੈਗੇ ਨੇ ਹੁੰਡਾਈ ਵਾਲੇ। ਹੁੰਡਈ ਵਾਲਿਆਂ ਨੂੰ ਸੀਗਾ ਜਿਹੜੀ ਉਹਨਾਂ ਨੇ ਇਸ ਹਫ਼ਤੇ ਅਨਾਊਂਸਮੈਂਟ ਨਹੀਂ ਕੀਤੀ ਸੀ ਵਾਈਟ ਹਾਊਸ 'ਚ ਟਰੰਪ ਦੇ ਨਾਲ ਕਿ ਜੀ $21 billion ਦੀ ਅਸੀਂ ਇਨਵੈਸਟਮੈਂਟ ਕਰਾਂਗੇ ਜਿਸ 'ਚੋਂ ਤਕਰੀਬਨ $6 billion ਦਾ ਸਟੀਲ ਪਲਾਂਟ ਲੱਗੇਗਾ ਲੂਜ਼ੀਆਨਾ ਦੇ ਵਿੱਚ, ਜਾਰਜੀਆ ਦੇ ਵਿੱਚ ਗੱਡੀਆਂ ਦੀ ਫੈਕਟਰੀ ਲਾ ਦਾਂਗੇ। ਉਹਨਾਂ ਨੂੰ ਸੀਗਾ ਵੀ ਚਲੋ ਠੀਕ ਹੈ, ਇਹਦੇ ਨਾਲ ਟਰੰਪ ਥੋੜ੍ਹਾ ਜਿਹਾ ਪ੍ਰਸੰਨ ਹੋ ਜਾਣਗੇ, ਆਹੋ ਪ੍ਰਸੰਨ ਆਈ ਥਿੰਕ
ਮੋਗੈਂਬੋ ਖੁਸ਼ ਹੋ ਜਾਏਗਾ,
ਮੋਗੈਂਬੋ ਕਿੱਥੇ ਖੁਸ਼ ਹੁੰਦਾ। ਤੇ ਉਹਨਾਂ ਨੂੰ ਇਹ ਸੀ ਵੀ ਇਹਦੇ ਨਾਲ ਗੱਲ ਬਣ ਜੂ। ਅੱਛਾ, ਟਰੰਪ ਨੇ ਇਹ ਵੀ ਕਿਹਾ ਸੀ ਉਦੋਂ ਕਿ ਦੇਖੋ ਜੀ ਆਹ ਹੁਣ ਟੈਰਿਫ ਲਗਾਉਣ ਕਰਕੇ ਇਹ ਉਹਦਾ ਨਤੀਜਾ ਕਿ ਜਿਹੜੀਆਂ ਮੈਨੂਫੈਕਚਰਿੰਗ ਜੋਬਸ ਨੇ ਅਮਰੀਕਾ ਵਾਪਸ ਆ ਰਹੀਆਂ ਨੇ, ਉਹ ਕਿਤੇ ਇੱਦਾਂ ਨਾ ਹੋ ਗਿਆ ਹੋਵੇ ਕਿ ਹਿੰਡਾਈ ਦੀ ਉਸ ਅਨਾਊਂਸਮੈਂਟ ਕਰਕੇ ਟਰੰਪ ਹੋਰ ਜ਼ਿਆਦਾ ਉਹ ਹੁੰਦਾ ਨਾ ਸ਼ੇਰ ਦੇ ਮੂੰਹ ਨੂੰ ਖੂਨ ਲੱਗ ਗਿਆ ਵੀ ਹੋਰ ਟੈਰਿਫ ਵਾਲੀ ਕਿੱਲੀ ਨੱਪ ਦਿਓ। ਹੁਣ ਹਿੰਡਾਈ ਵੱਲੋਂ $multi-billion ਦੀ ਇਨਵੈਸਟਮੈਂਟ ਦੀ ਪਲੈਜ ਕਰਨ ਦੇ ਬਾਵਜੂਦ ਇਸੇ ਹਫ਼ਤੇ ਜਦੋਂ ਹੁਣ ਕੱਲ੍ਹ ਟੈਰਿਫ ਦੀ ਗੱਲ ਹੋਈ ਆ ਉਹਦੇ ਵਾਸਤੇ ਕੋਈ ਹਿੰਡਾਈ ਨੂੰ ਕੋਈ ਸਪੈਸ਼ਲ ਕਾਰਵ ਆਊਟ ਨਹੀਂ ਆ, ਉਹਨਾਂ ਦੇ ਸ਼ੇਅਰਸ ਦੀ ਵੈਲਿਊ ਡਿੱਗ ਗਈ। ਅੱਛਾ, ਜੇ ਕਿਸੇ ਕੰਪਨੀ
ਜਿਹੜੀ ਆਪਾਂ ਲਿਸਟ ਪਹਿਲਾਂ ਸਾਂਝੀ ਕੀਤੀ ਹੈ, ਸਾਊਥ ਕੋਰੀਆ ਤੀਜੇ ਨੰਬਰ ਤੇ ਆ।
ਯੈਸ,
ਉਹਨਾਂ ਨੇ 1.5 million ਵਹੀਕਲਸ ਭੇਜੇ ਸਨ ਸਾਊਥ ਕੋਰੀਆ ਤੋਂ
ਜੀ,
ਤੇ ਫਿਰ ਉਹ $36.6 billion ਦੀ ਟ੍ਰੇਡ ਆ ਉਹ।
ਹਾਂ, ਯੈਸ,
ਉਹ ਤਾਂ ਪ੍ਰਭਾਵਿਤ ਹੋਏਗਾ ਟੂ ਬਿਗਿਨ ਵਿਦ, ਕਿਉਂਕਿ ਜਿਹੜੇ ਪਲਾਂਟਸ ਵਗੈਰਾ ਬਣਾਉਣੇ ਨੇ ਜਿਹੜੀ ਮੈਨੂਫੈਕਚਰਿੰਗ ਅਮਰੀਕਾ ਉਹਨਾਂ ਨੇ ਸ਼ਿਫਟ ਕਰਨੀ ਆ, ਦੈਟਸ ਅ ਫਿਊਚਰ ਪਲਾਨ, ਉਹ ਰਾਤੋ ਰਾਤ ਹੋ ਨਹੀਂ ਜਾਣਾ।
ਅੱਛਾ, ਹੁਣ ਇਹਦਾ ਦੇਖੋ ਨਤੀਜਾ ਇੱਕ ਹੋਰ ਕੀ ਹੋਇਆ, ਜਿਹੜੇ ਫੋਰਡ ਦੇ ਸ਼ੇਅਰਸ ਨੇ ਵਾਸੂ ਜੀ ਥੋੜ੍ਹੇ ਜਿਹੇ ਵਧੇ ਉਹ, ਕਿਉਂਕਿ ਫੋਰਡ ਦੀ ਜ਼ਿਆਦਾ ਮੈਨੂਫੈਕਚਰਿੰਗ ਅਮਰੀਕਾ ਦੇ ਵਿੱਚ, ਜਿਹੜੀ ਉਹ ਗੱਡੀਆਂ ਅਮਰੀਕਾ 'ਚ ਵੇਚਦੇ ਨੇ ਅਮਰੀਕਾ 'ਚ ਬਣਦੀਆਂ ਨੇ। ਦੂਜਾ ਫਾਇਦਾ ਹੋ ਰਿਹਾ ਟੈਸਲਾ ਨੂੰ, ਟੈਸਲਾ ਦਾ ਸਟਾਕ ਵੈਸੇ ਇਸ ਸਾਲ ਕਾਫ਼ੀ ਡਿੱਗਿਆ ਹੋਇਆ ਪਰ ਇਸ ਵੇਲੇ 7% ਐਜ਼ ਕੰਪੇਅਰ ਟੂ ਯੈਸਟਰਡੇ ਸਟਾਕ ਦੁਬਾਰਾ ਪੁਸ਼ ਅਪ ਹੋ ਗਿਆ, ਕਿਉਂਕਿ ਟੈਸਲਾ ਦੇ ਦੋ ਉਹਨਾਂ ਦੀਆਂ 2 GIGA ਫੈਕਟਰੀਜ਼ ਨੇ ਅਮਰੀਕਾ 'ਚ, ਵਨਜ਼ ਇਨ ਕੈਲੀਫੋਰਨੀਆ, ਅਦਰ ਵਨਜ਼ ਇਨ ਟੈਕਸਿਸ। ਇਲਨ ਮਸਕ ਨੇ ਇਹ ਜ਼ਰੂਰ ਕਿਹਾ, ਕਹਿੰਦੇ ਵੀ ਟੈਸਲਾ ਨੂੰ ਵੀ ਇੱਦਾਂ ਨਹੀਂ ਹੈਗਾ ਵੀ ਪੂਰਾ ਅਸੀਂ ਵੀ ਬਚ ਕੇ ਨਿਕਲ ਜਾਵਾਂਗੇ ਨਾ ਟੈਰਿਫਸ ਦੇ ਪ੍ਰਕੋਪ ਤੋਂ। ਜਿਹੜਾ ਤੁਸੀਂ ਉਹ 70% 75% ਵਾਲਾ ਫਾਰਮੂਲਾ ਦੱਸਿਆ ਨਾ, ਉਹਦੇ ਵਿੱਚ ਟੈਸਲਾ ਵੀ ਕਈ ਜਿਹੜੇ ਕੰਪੋਨੈਂਟਸ ਨੇ ਉਹ ਮੈਕਸੀਕੋ ਤੋਂ ਮੰਗਾਉਂਦਾ, ਵੀ ਉਹਦੇ ਉੱਪਰ ਕੋਈ ਟੈਰਿਫ ਵਗੈਰਾ ਜ਼ਰੂਰ ਲੱਗੇਗਾ, ਪਰ ਓਵਰਆਲ ਜੇ ਦੇਖਿਆ ਜਾਵੇ ਤਾਂ ਟੈਸਲਾ ਫੋਰ ਦਿਸ ਰੀਜ਼ਨ ਉਹਨਾਂ ਨੂੰ ਫਾਇਦਾ ਹੋ ਸਕਦਾ। ਸੋ ਤੁਸੀਂ ਦੇਖ ਲਓ ਇੱਕ ਪਾਸੇ ਟੈਸਲਾ ਦੀ ਮੁਖਾਲਫਤ ਕਿਹੋ ਜਿਹੀ ਹੋ ਰਹੀ ਹੈ, ਇੱਕ ਪਾਸੇ ਹੁਣ ਆ ਟੈਰਿਫਸ ਵਾਲੀ ਸਥਿਤੀ ਕੀ ਉਹਨਾਂ ਵਾਸਤੇ ਸਾਜ਼ਗਾਰ ਬਣ ਸਕਦੀ ਹੈ, ਸੱਚੀ ਬਣੇਗੀ ਇਸ ਵੇਲੇ ਸਟਾਕ ਪ੍ਰਾਈਸ ਦੇ ਵਿੱਚ ਥੋੜ੍ਹਾ ਜਿਹੜਾ ਵਾਧਾ ਹੋਇਆ ਉਹ ਤਾਂ ਇਸ ਗੱਲ ਦੀ ਹਾਮੀ ਭਰਦਾ।
ਯਾ, ਕੱਲ੍ਹ ਪਰ ਗਿਰਾਵਟ ਵੀ ਬਹੁਤ ਆਈ ਸੀ
ਵਾਸੂ ਜੀ, ਜੇ ਪਿਛਲੇ 4-5 ਹਫ਼ਤਿਆਂ 'ਚ ਵੇਖੀਏ $470 ਤੇ $ ਤੇ ਟ੍ਰੇਡ ਕਰ ਰਿਹਾ ਸਟਾਕ, 460-65 ਆਲਮੋਸਟ ਉਸ ਲੈਵਲ ਤੇ ਸੀ ਉਹ, ਹੁਣ ਵੀ ਅੱਜ ਦੇ ਵਾਧੇ ਤੋਂ ਬਾਅਦ 290 ਤੇ ਆ।
ਯਾ, ਤੇ ਕੱਲ ਗਿਰਾਵਟ ਆਈ ਸਾਰੇ ਜਿਹੜੇ ਬਿਗ ਥਰੀ ਸਾਰੇ ਹੀ ਜਿਹੜੇ ਡੈਟਰੋਇਟ ਵਾਲੇ ਸਾਰੇ ਹੀ ਜਿਹੜੇ ਸਟਾਕਸ ਨੇ ਇਹ ਕਾਫੀ ਇਹਨਾਂ 'ਚ ਗਿਰਾਵਟ ਦਰਜ ਹੋਈ ਹੈ ਕੱਲ। ਇੱਕ ਸਵਾਲ ਵਟਸਐਪ ਤੇ ਆ ਰਿਹਾ ਰੈਕਰਿੰਗ, ਕਹਿੰਦੇ ਬਿਲਕੁਲ ਉਹ ਵੈਲਿਡ, ਸਾਡੇ ਲਿਸਨਰਸ ਮੈਨੂੰ ਕਈ ਵਾਰੀ ਬੜੀ ਖੁਸ਼ੀ ਹੁੰਦੀ ਹੈ ਵੀ ਕਿੰਨੇ ਇੰਟੈਲੀਜੈਂਟ ਲੋਕ ਵੀ ਸਾਨੂੰ ਸੁਣਦੇ ਨੇ। ਤਰੁਣ ਜੀ ਦਾ ਮੈਸੇਜ ਹੈ ਤੇ ਉਸ ਤੋਂ ਬਾਅਦ ਇੱਕ ਮੈਸੇਜ ਹੈ, ਦਿਸ ਇਜ਼ ਫਰੋਮ ਹੋਲਡ ਔਨ ਪ੍ਰਬਲ ਜੀ, ਉਹ ਕਹਿ ਰਹੇ ਨੇ ਕਹਿੰਦੇ ਨੇਮ ਵਨ ਕੈਨੇਡੀਅਨ ਕਾਰ ਮੈਨੂਫੈਕਚਰਰ।
ਹਾਂ, ਐਗਜੈਕਟਲੀ,
ਕਹਿੰਦੇ ਸਾਡਾ ਆਪਣਾ ਕਾਰ ਬ੍ਰਾਂਡ ਹੀ ਨਹੀਂ ਹੈ ਕੋਈ,
ਹੈ ਨਹੀਂ,
ਅਸੀਂ ਅਮਰੀਕਾ ਦੀ ਸੇਵਾ ਹੀ ਕਰ ਰਹੇ ਹਾਂ।
ਸਾਡਾ ਵਾਸੂ ਜੀ ਯਾ ਇੱਥੇ ਦੇਖੋ, $1.6 million ਗੱਡੀਆਂ, $1.6 million ਕੰਮ, $1.6 million ਗੱਡੀਆਂ, 16 lakh ਗੱਡੀਆਂ ਪਿਛਲੇ ਸਾਲ ਓਨਟੈਰੀਓ ਦੇ ਪਲਾਂਟਸ ਦੇ ਵਿੱਚ ਬਣੀਆਂ ਸੀ। ਸੋ ਫੋਰਡ, ਜਨਰਲ ਮੋਟਰਸ, ਟੈਲੈਂਟਿਸ, ਹੋਂਡਾ ਅਤੇ ਟੋਯੋਟਾ ਨੇ 16 lakh ਗੱਡੀਆਂ ਪਿਛਲੇ ਸਾਲ ਬਣਾਈਆਂ ਸੀ ਤੇ ਉਹਨਾਂ ਦੇ ਵਿੱਚੋਂ ਹੁਣ ਤੁਸੀਂ ਦੇਖ ਲਓ ਉਹਨਾਂ 16 lakh ਦੇ ਵਿੱਚੋਂ ਕੈਨੇਡਾ ਨੇ ਤਕਰੀਬਨ 10,65,000 ਗੱਡੀਆਂ ਤੇ ਅਮਰੀਕਾ ਹੀ ਭੇਜੀਆਂ।
ਬਾਕੀ ਸਾਰਾ ਜਿਹੜਾ ਆਪਣਾ ਮਤਲਬ ਅਸੀਂ ਅਮਰੀਕਨ ਕਾਰ ਕੰਪਨੀਜ਼ ਦੀ ਸੇਵਾ ਹੀ ਕਰ ਰਹੇ ਹਾਂ,
ਕਰੈਕਟ,
ਉਹਨਾਂ ਦੇ ਪਲਾਂਟਸ ਨੇ ਜੋ ਇੱਥੇ ਨੇ।
ਜਦੋਂ ਬਾਕੀ ਗੱਡੀਆਂ ਦਾ ਦੇਖੋ, ਸਾਊਥ ਕੋਰੀਅਨ ਬ੍ਰਾਂਡ ਹੁੰਡਈ ਤੇ ਕੀਆ, ਚਾਈਨੀਜ਼ ਬ੍ਰਾਂਡ ਦੀ ਤਾਂ ਇੱਥੇ ਗੱਲ ਹੀ ਨਹੀਂ ਹੁੰਦੀ ਕਿਉਂਕਿ ਉਹਨਾਂ ਦੇ ਟੈਰਿਫ ਲੱਗੇ, ਉਹਨਾਂ ਤੇ ਰੋਕ ਲਾਈ ਆ। ਜਿਹੜੀਆਂ ਬਾਕੀ ਗੱਡੀਆਂ ਜਾਂ ਅਮਰੀਕਨ ਬ੍ਰਾਂਡਸ ਨੇ ਜਾਂ ਫਿਰ ਹੈਗੇ ਨੇ ਜਰਮਨ ਜਾਂ ਜੈਪਨੀਜ਼ ਨੇ, ਸੋ ਇੱਥੇ ਕੈਨੇਡਾ ਦਾ ਆਪਣਾ ਕੋਈ ਬ੍ਰਾਂਡ ਹੀ ਨਹੀਂ ਹੈਗਾ। ਸਹੀ ਗੱਲ ਆ ਯਾਰ, ਮਾੜੀ ਗੱਲ ਆ, ਮਾੜੀ ਗੱਲ ਆ।
ਯਾ, ਇਸ ਕੇਸ ਦੇ ਵਿੱਚ ਜਦੋਂ ਆਪਾਂ ਐਨਰਜੀ ਬਾਰੇ ਵੀ ਗੱਲ ਕਰਦੇ ਹਾਂ ਕਈ ਵਾਰ, ਕਿ ਐਨਰਜੀ ਦੇ ਵਿੱਚ ਵੀ ਅਸੀਂ ਅਮਰੀਕਾ ਦੀ ਸੇਵਾ ਹੀ ਕਰ ਰਹੇ ਹਾਂ ਇੱਕ ਤਰੀਕੇ ਨਾਲ, ਉਹਦੇ ਵਿੱਚ ਜਿਹੜੀਆਂ ਪਾਈਪਲਾਈਨਾਂ ਦੇ ਸਾਡੇ ਆਪਣੇ ਕੈਨੇਡੀਅਨ ਬ੍ਰਾਂਡ ਸੀਗੇ ਟੀਸੀ ਐਨਰਜੀ ਵਾਲੇ,
ਹਾਂਜੀ,
ਉਹਨਾਂ ਨੂੰ ਅਸੀਂ ਪਾਈਪਲਾਈਨ ਬਣਾਉਣ ਨਹੀਂ ਦਿੰਦੇ, ਉਹ ਵੀ ਅਮਰੀਕਾ ਜਾ ਕੇ ਪਾਈਪਲਾਈਨ ਬਣਾ ਰਹੇ ਨੇ।
ਤੇ ਜਿਹੜੇ ਕਿਸੇ ਵੀ ਹੋਰ ਚੀਜ਼ ਦੇ ਵਿੱਚ ਵਸ ਜੀ, ਕੋਈ ਵੱਡੇ ਬ੍ਰਾਂਡ ਕਦੇ ਬਣੇ ਵੀ ਸੀ ਬਲੈਕਬੇਰੀ ਵਰਗੇ, ਉਹ ਵੀ ਹੁਣ ਕਿਸ ਤਰ੍ਹਾਂ ਹਾਸ਼ੀਏ ਤੇ ਚਲੇ ਗਏ ਨੇ, ਕਿਸ ਤੋਂ
ਦੇਖੋ
ਬੰਬਾਰਡੀਅਰ, ਨੋਟੈਲ ਨੈਟਵਰਕਸ, ਨੋਟੈਲ ਦਾ ਤਾਂ ਉਹ ਤਾਂ ਆਪਣੇ ਆਪ ਦੇ ਵਿੱਚ ਇੱਕ ਬੜੀ ਵੱਡੀ ਕੇਸ ਸਟੱਡੀ ਆ ਕਿ ਕਿਵੇਂ ਉਹਨਾਂ ਦੇ ਜਿਹੜੇ ਕਾਪੀਰਾਈਟ ਸੀਗੇ ਜਾਂ ਜਿਹੜੇ ਪੇਟੈਂਟ ਸੀਗੇ ਉਹ ਕਿਵੇਂ ਚੋਰੀ ਕੀਤੇ ਗਏ, ਕਿਵੇਂ ਉਹਦੇ ਵਿੱਚ ਚਾਈਨੀਜ਼ ਇਨਫਿਲਟ੍ਰੇਸ਼ਨ ਦੇ ਨਾਲ ਉਹਨਾਂ ਦਾ ਬਹੁਤ ਸਾਰਾ ਜਿਹੜਾ ਬਿਜ਼ਨਸ ਮਾਡਲ ਸੀ, ਜਿਹੜੇ ਉਹਨਾਂ ਦੇ ਕੁਝ ਟਰੰਪ ਕਾਰਡ ਸੋ ਟੂ ਸੇ, ਉਹ ਕਿਵੇਂ ਉਹਨਾਂ ਦੀ ਅੱਖਾਂ ਥੱਲਿਓਂ ਕੱਢ ਲਏ ਗਏ। ਸੋ ਉਹ ਸਾਰੀਆਂ ਚੀਜ਼ਾਂ ਨੋਟਲ ਨੈਟਵਰਕਸ ਬੜੀ ਤਗੜੀ ਕੰਪਨੀ ਸੀ ਇਨ ਦ 90s ਤੇ ਉਹ ਵੀ ਕਿਵੇਂ ਢਹਿ ਢੇਰੀ ਹੋਈ ਆ ਇਹ ਆਪਣੇ ਆਪ ਦੇ ਵਿੱਚ ਇੰਪੋਰਟੈਂਟ ਕੇਸ ਸਟੱਡੀਜ਼ ਨੇ ਪਰ ਲੱਗਦਾ ਇਹ ਹੈ ਕਿ ਫਾਲ ਆਫਟਰ ਫਾਲ ਆਫਟਰ ਫਾਲ ਕਿ ਜਿੱਦਾਂ ਇਹ ਕੰਪਨੀਆਂ ਡਿੱਗਦੀਆਂ ਰਹੀਆਂ ਆ ਦੋ ਜਿਹੜੀਆਂ ਕੰਪਨੀਆਂ ਦਾ ਨਾਂ ਲਿਆ ਟੈਕਨੋਲੋਜੀ ਰਿਲੇਟਡ ਸੀ ਨੋਟੈਲ ਵੀ ਤੇ ਬਲੈਕਬੈਰੀ ਵੀ ਉਹਨਾਂ ਤੋਂ ਸਿੱਖਿਆ ਨਹੀਂ ਗਿਆ ਕੁਛ
ਜੋ ਸੰਧੂ ਜੀ ਦਾ ਵੀ ਮੈਸੇਜ ਨੋਟਲ ਦਾ ਹੀ ਜ਼ਿਕਰ ਕਰ ਰਹੇ ਨੇ
ਕੀਤਾ
ਸੋ ਵਿਜੇ ਜੀ ਹੁਣ ਸਾਡੇ ਇੱਥੇ ਪੋਲੀਟੀਸ਼ੀਅਨਸ ਇਲੈਕਸ਼ਨ ਤੋਂ ਪਹਿਲਾਂ ਸ਼ੁਰੂ ਹੋ ਜਾਂਦੇ ਨੇ ਵਰਕਰਸ ਨੂੰ ਪ੍ਰੋਟੈਕਟ ਕਰਨਾ ਵਰਕਰਸ ਨੂੰ ਪ੍ਰੋਟੈਕਟ ਕਰਨਾ ਵਰਕਰਸ ਕਿੱਥੇ ਕੰਮ ਕਰਨਗੇ ਜੇ ਕੰਪਨੀਆਂ ਹੀ ਨਹੀਂ ਹੋਣਗੀਆਂ ਫੈਕਟਰੀਆਂ ਦੇ ਵਿੱਚ ਕੰਪਨੀਆਂ ਦੇ ਵਿੱਚ ਦਫ਼ਤਰਾਂ ਦੇ ਵਿੱਚ ਹੀ ਕੰਮ ਕਰਨਗੇ ਨਾ ਸੋ ਅਸੀਂ ਇੱਥੇ ਜੋ ਸਾਡੇ ਪਿਰਤ ਜੀ ਪਈ ਹੋਈ ਹੈ ਬੜੀ ਪੋਪੂਲਰ ਸੋ ਜਿਹੜਾ ਸੈਂਟੀਮੈਂਟ ਹੈ ਨਾ ਕਿ ਜੀ ਬਿਜ਼ਨਸ ਵਾਲੇ ਉਹੀ ਜਿਹੜੀ ਆਪਾਂ ਪਿਛਲੇ ਦਿਨ ਵੀ ਗੱਲ ਕਰਦੇ ਸੀ ਕਿ ਵੀ ਜਿਹੜਾ ਫਿਲਮਾਂ ਦੇ ਵਿੱਚ ਸਾਨੂੰ ਦਿਖਾਇਆ ਗਿਆ ਕਿ ਜਿਹੜਾ ਕੋਈ ਮਨੀ ਲੈਂਡਰ ਹੁੰਦਾ ਵੀ ਉਹ ਹਮੇਸ਼ਾ ਕਰਪਟ ਹੀ ਹੁੰਦਾ ਤੇ ਉਹ ਹਮੇਸ਼ਾ ਪ੍ਰੋਟੈਗਨਿਸਟ ਨਾਲ ਧੱਕਾ ਹੀ ਕਰਦਾ ਉਹ ਜਿਹੜਾ ਸੈਂਟੀਮੈਂਟ ਆ ਸਾਨੂੰ ਉਤੋਂ
ਬਚਣ ਦੀ ਲੋੜ ਆ
ਬਚਣ ਦੀ ਲੋੜ ਆ ਉਤੋਂ ਸਾਨੂੰ ਵੀ ਨੀਡ ਟੂ ਗਰੋ ਆਊਟ ਆਫ ਇਟ ਕਿ ਸਮਝਣ ਦੀ ਲੋੜ ਹੈ ਕਿ ਜੋਬਸ ਤਾਂ ਬਿਜ਼ਨਸਿਸ ਨੇ ਹੀ ਕ੍ਰੀਏਟ ਕਰਨੀਆਂ ਨੇ ਜਾਂ ਫਿਰ ਸਰਕਾਰ ਜੋਬਸ ਕ੍ਰੀਏਟ ਕਰੇ ਫਿਰ ਜੋ ਹੁੰਦਾ ਫਿਰ ਤਾਂ ਕਮਿਊਨਿਜ਼ਮ ਹੈ
ਐਂਡ ਵੀ ਨੋ ਕਿ ਉਹਦੇ ਵਿੱਚ ਉਹਦੇ ਨਾਲ ਜੁੜੀਆਂ
ਉਹ ਤੋਂ ਚੱਲਦੇ ਸਾਰੇ
ਉਹ ਤੋਂ ਚੱਲਦੇ
ਅਸੀਂ ਰਹਿਣਾ ਕੈਪੀਟਲਿਸਟ ਸਟੇਟ ਦੇ ਵਿੱਚ ਆ
ਸਹੂਲਤਾਂ
ਬਿਜ਼ਨਸਿਸ ਨੂੰ ਅਸੀਂ ਵਿਲਨਾਈਜ਼ ਕਰਨਾ
ਸਹੂਲਤਾਂ ਚਾਹੀਦੀਆਂ ਕੈਪੀਟਲਿਸਟ ਮੁਲਕ ਵਾਲੀਆਂ ਤੇ ਪਾਲਿਸੀ ਚਾਹੀਦੀਆਂ ਸੋਸ਼ਲਿਸਟ ਮੁਲਕ ਵਾਲੀਆਂ ਤਾਂ ਚੱਲਦਾ
ਦੇਖੋ ਲੀਗਲ ਫਰੇਮਵਰਕ ਦੇ ਵਿੱਚ ਰਹਿ ਕੇ ਜਿਹੜਾ ਵੀ ਕੋਈ ਪ੍ਰੋਫਿਟ ਜਨਰੇਟ ਕੀਤਾ ਜਾਂਦਾ ਜੇ ਤੁਸੀਂ ਉਹਨੂੰ ਵਿਲਨਾਈਜ਼ ਕਰਨ ਲੱਗ ਜਾਓਗੇ ਫਿਰ ਤਾਂ ਗੱਲ ਹੀ ਖਤਮ ਹੋ ਗਈ ਫਿਰ ਤੁਸੀਂ ਇਹ ਕਹਿ ਰਹੇ ਹੋ ਵੀ ਜੇ ਤੁਸੀਂ ਤਰੱਕੀ ਕਰ ਰਹੇ ਹੋ ਜੇ ਤੁਸੀਂ ਕਾਮਯਾਬ ਹੋ ਕਾਮਯਾਬੀ ਉਹਦੇ ਵਾਸਤੇ ਤੁਹਾਨੂੰ ਗਿਲਟੀ ਦਾ ਨਹੀਂ ਹੋਣਾ ਚਾਹੀਦਾ ਨਾ ਜੇ ਕੋਈ ਵਿਅਕਤੀ ਕਾਮਯਾਬ ਹੈ ਉਹਨੂੰ ਵਧਾਈ ਦਿਓ ਉਹਨੂੰ ਤੁਸੀਂ ਐਵੇਂ ਸੁਣਾਈ ਜਾਂਦੇ ਹੋ ਯਾਰ ਤੂੰ ਕਾਮਯਾਬ ਹੈ ਗਲਤ ਹੈ
ਦੂਜਾ ਪਾਸਾ
ਜੇ ਉਹਨੇ ਕੋਈ ਡਰੱਗ ਵੇਚ ਕੇ ਕੋਈ ਸਮਗਲਿੰਗ ਕਰਕੇ ਕੋਈ ਗੈਰ ਕਾਨੂੰਨੀ ਕੰਮ
ਕਰਕੇ
ਹੇਰਾਫੇਰੀ ਕਰਕੇ ਉਹ ਪੈਸੇ ਕਮਾਏ ਨੇ ਯੈਸ ਫਿਰ ਉਹਨੂੰ ਤਾਂ ਸਖ਼ਤ ਤੋਂ ਸਖ਼ਤ ਸਜ਼ਾ ਹੋਣੀ ਚਾਹੀਦੀ ਆ ਪਰ ਉਹ ਇੱਦਾਂ ਦੀ ਆਲੋਚਨਾ ਨਹੀਂ ਇੱਦਾਂ ਦੀ ਐਵੇਂ ਟਿਚਰਾਂ ਜੀਆਂ ਕਰੀ ਜਾਓ ਇਹ ਤਾਂ ਜੀ ਮਿਲੀਨੇਅਰ ਹੈ ਇਹ ਤਾਂ ਬਿਲੀਨੇਅਰ ਉਹਨੇ ਆਪਣੀ ਕਿਸੇ ਕੈਪੇਬਿਲਿਟੀ ਨਾਲ ਕਿਸੇ ਲੀਗਲ ਫਰੇਮਵਰਕ ਦੇ ਵਿੱਚ ਰਹਿ ਕੇ ਅਸੰਪਸ਼ਨ ਤਾਂ ਇਹੀ ਹੈ ਨਾ
ਜੀ ਜੀ ਜੀ
ਵੀ ਉਹਨੇ ਉਹ ਪੈਸੇ ਕਮਾਏ ਨੇ
ਐਂਡ ਦੇਖੋ ਐਵਰੀ ਪੇ ਆਫ ਹੈਜ਼ ਅ ਟ੍ਰੇਡ ਆਫ ਕੋਈ ਨਾ ਕੋਈ ਚੀਜ਼ਾਂ ਉਹਨੇ ਗਿਵ ਅਪ ਵੀ ਕੀਤੀਆਂ
ਹੋਣਗੀਆਂ
ਸੈਕਰੀਫਾਈਸ ਕੀਤੀਆਂ ਹੋਣਗੇ ਸੋ ਉਹ ਸਾਰੇ ਪਹਿਲੂ ਨੇ ਉਹਨਾਂ ਨੂੰ ਵੀ ਆਫਕੋਰਸ ਯਾਦ ਰੱਖਣਾ ਜ਼ਰੂਰੀ ਆ ਪਰ ਅੱਜ ਦੇਖਦੇ ਹਾਂ ਵਾਸੂ ਜੀ ਚਲੋ ਖੈਰ ਸਰਕਾਰ ਹੁਣ ਕਿਹੋ ਜਿਹਾ ਇਹਦੇ ਬਾਰੇ ਕਿਉਂਕਿ ਕੇਅਰ ਟੇਕਰ ਗਵਰਨਮੈਂਟ ਹੁਣ ਅੱਜ ਮਾਰਕ ਕਾਰਨੀ ਕੈਂਪੇਨ ਮੋਡ ਤੋਂ ਹਟ ਕੇ ਦੁਬਾਰਾ ਗਵਰਨਿੰਗ ਮੋਡ ਦੇ ਵਿੱਚ ਗਏ ਹੋਏ ਨੇ ਇਸ ਕਰਕੇ ਉਹਨਾਂ ਨੇ ਆਪਣੀ ਉਸ ਕਮੇਟੀ ਦੀ ਮੀਟਿੰਗ ਸੱਦੀ ਹੋਈ ਆ ਸੋ ਦੇਖਦੇ ਉਹਦੇ ਵਿੱਚੋਂ ਕੀ ਫੈਸਲੇ ਸਾਹਮਣੇ ਆਉਂਦੇ
ਇੱਕ ਜਦੋਂ ਮੈਸੇਜ ਆਇਆ ਕਹਿੰਦੇ ਵੀ ਹੈਵ ਲੂਲੂ ਲੈਮਨ ਹੁਣ ਲੂਲੂ ਲੈਮਨ ਦੀ ਵੀ ਦੇਖ ਲਓ ਆਪਾਂ ਕਿਵੇਂ ਦੇਖਿਆ ਉਹਨਾਂ ਦੇ ਘਰਾਂ ਦੇ ਬਾਅਦ ਬੋਰਡ ਲਗਾ ਦਿੱਤੇ ਗਏ
ਜੀ
ਇਹ ਤਾਂ ਮਿਲੀਨੇਅਰ ਹੈ ਜੀ ਇਹ ਤਾਂ ਰੂਟਸ ਤੋਂ ਡਿਟੈਚਡ ਹੈ ਜੀ ਇਹ ਤਾਂ ਧਨਾੜ ਵਿਅਕਤੀ ਹੈ ਉਹ ਯਾਰ ਕੋਈ ਉਹ ਧਨਾੜ ਵਿਅਕਤੀ ਆ ਕੋਈ ਕ੍ਰਿਮੀਨਲ ਥੋੜੀ ਹੈ
ਉਹਨਾਂ ਨੇ ਜਦੋਂ ਖਾਸ ਤੌਰ ਤੇ ਐਨਡੀਪੀ ਦੇ ਖਿਲਾਫ ਗੱਲ ਕੀਤੀ ਸੀ ਨਾ ਕੁਛ ਉਹਨਾਂ ਦੇ ਬਿਆਨ ਬਿਊਨ ਪਹਿਲਾਂ ਆ ਗਏ ਸੀ ਉਹ ਗੱਲਾਂ ਲੈਦੀਆਂ ਨੇ ਦੇਰ ਵਾਸ ਸਮਥਿੰਗ ਦੈਟ ਹੀ ਸੈਡ ਅਬਾਊਟ ਹਿਸ ਪ੍ਰੋਡਕਟਸ ਐਂਡ ਦ ਟਾਈਪ ਆਫ ਪੀਪਲ ਹੂ ਵੀਅਰ ਦੋਜ਼ ਪ੍ਰੋਡਕਟਸ ਉਸ ਕਰਕੇ ਮੁਖਾਲਫਤ ਹੋਈ ਸੀ
ਇੱਕ ਅਲੱਗ ਚੀਜ਼ ਆ ਪਰ ਉਹ ਇਹ ਕਹਿਣਾ ਕਿ ਜੀ ਇਹ ਇੱਕ ਧਨਾੜ ਵਿਅਕਤੀ ਹੈ ਇਸ ਕਰਕੇ ਉਹਨੂੰ ਵਿਲਨਾਈਜ਼ ਕਰਨਾ ਉਸ ਵਿਅਕਤੀ ਨੂੰ ਚਿਪ ਵਿਲਸਨ ਨੂੰ ਸੋ ਇਹ ਤਾਂ ਠੀਕ ਨਹੀਂ ਨਾ
ਇਹਦਾ ਦੂਜਾ ਪਾਸਾ ਇੱਕ ਹੋਰ ਆ ਇਹ ਤਾਂ ਚਲੋ ਗੱਲ ਹੋ ਗਈ ਜਿਹੜੇ ਬੰਦੇ ਨੇ ਪੈਸੇ ਕਮਾਏ ਹੋਏ ਨੇ ਉਹਦੇ ਬਾਰੇ ਜਿਹੜਾ ਬੰਦਾ ਕਈ ਵਾਰ ਜ਼ਿਆਦਾ ਪੜ੍ਹਿਆ ਲਿਖਿਆ ਹੁੰਦਾ ਉਹਨੂੰ ਵਿਲਨਾਈਜ਼ ਕਰਨਾ ਸ਼ੁਰੂ ਹੋ ਜਾਂਦੇ ਵੀ ਲੈ ਇਹ ਤਾਂ ਕਿਤਾਬਾਂ ਪੜ੍ਹ ਕੇ ਉਹ ਭਾਈ ਜੇ ਕਿਸੇ ਨੇ 15-20-25 ਕਿਤਾਬਾਂ ਪੜ੍ਹੀਆਂ ਨੇ ਜੇ ਉਹਨੇ ਜ਼ਿਆਦਾ ਵਿੱਦਿਆ ਹਾਸਲ ਕੀਤੀ ਹੈ ਜੇ ਉਹਦੇ ਕੋਲ ਇੱਕ ਵਰਲਡ ਵਿਊ ਹੈਗਾ ਤੇ ਜੇ ਉਹਦੇ ਮੁਤਾਬਕ ਗੱਲ ਕਰ ਰਿਹਾ ਫਿਰ ਜੇ ਤੁਸੀਂ ਕਹਿੰਦੇ ਹੋ ਇਹਨਾਂ ਨੂੰ ਕੀ ਪਤਾ ਇਹਨਾਂ ਨੇ ਤਾਂ ਇਸੀ ਕਮਰਿਆਂ 'ਚ ਆਫਕੋਰਸ ਜ਼ਮੀਨੀ ਹਕੀਕਤ ਨਾਲ ਜੁੜੇ ਹੋਣਾ ਬਹੁਤ ਜ਼ਰੂਰੀ ਆ ਪਰ ਇੱਕ ਉਹ ਜਿਹੜਾ ਹੈਗਾ ਨਾ ਐਲੀਟਿਸਟ ਵਰਡ ਉਹ ਪਿਛਲੇ ਸਾਲਾਂ ਦੇ ਵਿੱਚ ਹੀ ਆਇਆ ਉਹ ਕਿ ਲੈ ਜੀ ਇਹ ਤਾਂ ਵੱਡੀਆਂ ਯੂਨੀਵਰਸਿਟੀਆਂ ਦੇ ਪੜ੍ਹੇ ਹੋਏ ਇਹਨਾਂ ਨੇ ਤਾਂ ਜਿਹੜੀਆਂ ਬੜੀਆਂ ਗਲੋਸੀ ਪ੍ਰਿੰਟ ਵਾਲੀਆਂ ਕਿਤਾਬਾਂ ਪੜ੍ਹੀਆਂ ਇਹਨਾਂ ਨੂੰ ਕੀ ਪਤਾ ਉਹ ਭਾਈ ਉਹਨਾਂ ਕਿਤਾਬਾਂ ਦੇ ਵਿੱਚ ਪੜ੍ਹ ਕੇ ਜੇ ਕਿਸੇ ਨੇ ਕੋਈ ਗਿਆਨ ਹਾਸਲ ਕਰਕੇ ਉਹਦੇ ਆਧਾਰ ਤੇ ਜੇ ਕੋਈ ਗੱਲ ਕਰ ਰਿਹਾ ਤਾਂ ਉਹਨੂੰ ਵੀ ਵਿਲਨਾਈਜ਼ ਨਾ ਕਰੋ ਕਿਉਂਕਿ ਕਈ ਵਾਰੀ ਹੁੰਦਾ ਕੀ ਹੈ ਦੇਖੋ ਵਿਲਨਾਈਜ਼ ਇਸ ਕਰਕੇ ਕਰਨਾ ਸੌਖਾ ਹੋ ਜਾਂਦਾ ਉਹਨਾਂ ਵਰਗੇ ਬਣਨਾ ਮੁਸ਼ਕਲ ਆ ਇਸ ਪਰ ਉਹਨਾਂ ਨੂੰ ਥੱਲੇ ਖਿੱਚਣਾ ਸੌਖਾ ਆਲੋਚਨਾ ਕਰਕੇ ਆਪਣੇ ਮਨ ਨੂੰ ਇਹ ਤਸੱਲੀ ਦੇਣੀ ਈਜ਼ੀ ਆ ਉਹ ਤਾਂ ਮਾੜਾ ਇਸ ਕਰਕੇ ਉਹ ਕਾਮਯਾਬ ਹੈ ਮੈਂ ਇਸ ਕਰਕੇ ਕਾਮਯਾਬ ਨਹੀਂ ਕਿਉਂਕਿ ਮੈਂ ਤਾਂ ਚੰਗਾ ਸੋ ਉਹ ਪ੍ਰਵਿਰਤੀ ਤੋਂ ਬਚਣ ਦੀ ਬੜੀ ਜ਼ਰੂਰਤ
ਸੋ ਇਸ ਮੁਲਕ ਦਾ ਆਧਾਰ ਕੀ ਹੈ ਇਸ ਮੁਲਕ ਦਾ ਆਧਾਰ ਹੈ ਜੇ ਤੁਸੀਂ ਮਿਹਨਤ ਕਰੋਗੇ ਤੁਸੀਂ ਤਰੱਕੀ ਕਰਕੇ ਤੁਸੀਂ ਕੁਝ ਵੀ ਬਣ ਸਕਦੇ ਹੋ ਦੇਰ ਇਜ਼ ਨੋ ਲਿਮਿਟ
ਜੀ
ਤੁਸੀਂ ਕਿਸੇ ਵੀ ਉਚਾਈ ਤੱਕ ਪਹੁੰਚ ਸਕਦੇ ਹੋ ਜੇ ਤੁਸੀਂ ਉਸ ਆਧਾਰ ਨੂੰ ਹੀ ਖਤਮ ਕਰ ਦਿਓਗੇ ਕਿ ਜੇ ਤੁਸੀਂ ਕਹੋ ਕਿ ਵੀ ਇੱਕ ਲਿਮਿਟ ਤੋਂ ਉੱਪਰ ਕਿਸੇ ਨੇ ਨਹੀਂ ਜਾਣਾ ਉਹ ਤਾਂ ਕਮਿਊਨਿਸਟ ਸਟੇਟ ਹੁੰਦੀ ਵਿਜੇ
ਸਹੀ ਗੱਲ ਆ ਸਹੀ ਗੱਲ ਆ
ਇੱਕ ਗੱਲ 15 seconds
ਹਾਂਜੀ
ਸਾਡੇ ਬੜੇ ਪਿਆਰੇ ਸਾਡੇ ਲਿਸਨਰ ਨੇ ਸਾਡੇ ਛੋਟੇ ਵੀਰ ਨੇ ਬੜੇ ਵਧੀਆ ਮੈਸੇਜਸ ਕਰਦੇ ਨੇ ਕਹਿੰਦੇ ਵੈਲ ਕਹਿੰਦੇ ਚਿਪ ਵਿਲਸਨ ਇਜ਼ ਨਾਟ ਨਾਈਸ ਹਿਊਮਨ ਬੀਇੰਗ ਹੁਣ ਉਹ ਸਰਟੀਫਿਕੇਟ ਦੇਣ ਦਾ ਅਧਿਕਾਰ ਸਾਡੇ ਕੋਲ ਨਹੀਂ ਹੈ ਸੋ ਜੇ ਸਾਡੀ ਨਿੱਜੀ ਰਾਏ ਹੈ ਵੀ ਨੀਡ ਟੂ ਕੀਪ ਇਟ ਟੂ ਆਵਰ ਸੈਲਵਸ ਉਹਨਾਂ ਦੀ ਪ੍ਰੋਪਰਟੀ ਨੂੰ ਜਾ ਕੇ ਵੈਂਡਲਾਈਜ਼ ਕਰਨਾ ਜਾਂ ਉਹਨਾਂ ਨੂੰ ਕੋਈ ਬੁਰਾ ਭਲਾ ਕਹਿਣਾ ਸੋਸ਼ਲ ਮੀਡੀਆ 'ਤੇ ਗਾਲਾਂ ਕੱਢਣਾ
ਹਾਂ ਪਰ ਬਹੁਤ ਕੁਝ ਕਹਿਣ ਵਾਲੇ ਬਹੁਤ ਸਾਰੇ ਲੋਕ ਨੇ ਉਹ ਕਈ ਵਾਰੀ ਜਿਹੜੇ ਪਾਪੂਲਰ ਬੰਦੇ ਨੇ ਉਹ ਲੋ ਹੈਂਗਿੰਗ ਫਰੂਟ ਬਣ ਜਾਂਦੇ
ਆ। ਸੋ ਕੱਲ ਨੂੰ ਕੋਈ ਮੈਂ ਗੱਲ ਕਹੂੰਗਾ ਕਿਸੇ ਨੂੰ ਚੰਗੀ ਨਹੀਂ ਲੱਗੀ ਤੇ ਉਹ ਆ ਕੇ ਮੈਨੂੰ ਸੋਸ਼ਲ ਮੀਡੀਆ ਤੇ ਗਾਲਾਂ ਕੱਢੇ ਕਿ ਅਸੀਂ ਉਸ ਵਿਅਕਤੀ ਨੂੰ ਜਸਟੀਫਾਈ ਕਰਾਂਗੇ।
ਰਿਸ਼ਤੇ ਜਤਾਨੇ ਲੋਗ ਮੇਰੇ ਘਰ ਵੀ ਆਏਗੇ, ਫਲ ਆਏ ਹੈ ਪੇੜ ਪੇ ਤੋ ਪੱਥਰ ਵੀ ਆਏਗੇ, ਮਸ਼ਹੂਰ ਹੋ ਗਿਆ ਹੂੰ ਤੋ ਜ਼ਾਹਿਰ ਹੈ ਦੋਸਤੋ ਇਲਜ਼ਾਮ ਸੌ ਤਰ੍ਹਾਂ ਕੇ ਮੇਰੇ ਸਰ ਵੀ ਆਏਗੇ। ਔਰ ਜ਼ਰਾ ਸੀ ਆਪਣੀ ਚਾਲ ਕੋ ਟੇਢੀ ਕਰਕੇ ਚਲੋ, ਜ਼ਰਾ ਸੀ ਆਪਣੀ ਚਾਲ ਕੋ ਟੇਢੀ ਕਰਕੇ ਚਲੋ, ਸਿੱਧੇ ਚਲੇ ਤੋ ਪੀਠ ਮੇ ਖੰਜਰ ਵੀ ਆਏਗੇ।
ਸੋ ਜਿਹੜੇ ਇਲਜ਼ਾਮ ਆ ਰਹੇ ਆ ਉਹਨਾਂ ਦਾ ਸਵਾਗਤ ਹੈ ਪਰ ਗਾਣਾ ਦਾ ਤਾਂ ਨੀ ਨਾ।
ਹਾਂ ਸਹੀ ਗੱਲ।
ਮੈਂ ਕਿਹਾ ਤੁਹਾਡਾ ਜਨਮ ਦਿਨ ਅੱਜ ਕੁਦਰਤ ਵੀ ਮਨਾ ਰਹੀ ਹੈ।
ਅੱਛਾ,
ਜੋਏ ਸਿੰਘ ਜੀ ਨੇ ਫੋਟੋ ਭੇਜੀ ਬਾਹਰ ਐਨ ਪ੍ਰੋਪਰ ਪੂਰੀ ਆਰ ਕਾ ਰੇਨਬੋ।
ਅੱਛਾ,
ਸਤਰੰਗੀ ਪੀਂਗ,
ਕਿਆ ਬਾਤ ਹੈ। ਮੈਂ ਕਿਤੇ ਅੱਜ ਕੇਕ ਦੀ ਵਰਖਾ ਹੋ ਰਹੀ
ਉਹ ਸੀ ਨਾ ਰੇਨੀ ਵਿਦ ਚਾਂਸ ਆਫ ਮੀਟ ਬਾਲਸ ਮੂਵੀ ਆਈ ਸੀ ਨਾ।
ਹਾਂਜੀ ਹਾਂਜੀ ਹਾਂਜੀ,
ਐਨੀਮੇਸ਼ਨ।
ਸੋ ਠੀਕ ਹੈ ਜੀ, ਚਲੋ ਬਹੁਤ ਬਹੁਤ ਧੰਨਵਾਦ, ਥੈਂਕ ਯੂ ਵੈਰੀ ਮੱਚ। ਤੇ ਵਾਸੂ ਜੀ, ਇਸ ਤੋਂ ਪਹਿਲਾਂ ਆਪਾਂ ਅੱਛਾ ਇਲੈਕਸ਼ਨ ਕੈਂਪੇਨ ਦੀ ਗੱਲ ਕਰੀਏ। ਵੀ ਆਲਰੇਡੀ ਟਾਕਡ ਅਬਾਊਟ ਕਿ ਮਾਰਕ ਕਾਰਨੀ ਅੱਜ ਕਿਉਂਕਿ ਇਲੈਕਸ਼ਨ ਕੈਂਪੇਨ ਦੇ ਇਵੈਂਟਸ ਨੂੰ ਕੈਂਸਲ ਕਰਕੇ ਉਹਨਾਂ ਨੇ ਹੁਣ ਗੱਲ ਕਰਨੀ ਆ ਆਪਣੀ US ਕੈਨੇਡਾ ਰਿਲੇਸ਼ਨਸ ਕਮੇਟੀ ਵਾਲੇ ਮੈਂਬਰਸ ਨਾਲ। ਸੋ ਦੇਖਦੇ ਹਾਂ ਅੱਜ ਉੱਧਰਲੇ ਪਾਸਿਓਂ ਡੋਨਲਡ ਟਰੰਪ ਵੱਲੋਂ ਗੱਡੀਆਂ ਦੇ ਉੱਪਰ ਲਗਾਏ ਟੈਰਿਫ ਦੇ ਸੰਬੰਧੀ ਰਿਟੈਲੀਏਸ਼ਨ ਦੇ ਤੌਰ ਤੇ ਕੈਨੇਡਾ ਵੱਲੋਂ ਕੀ ਕੀਤਾ ਜਾਂਦਾ,
ਕਿਉਂਕਿ ਕੱਲ ਮਾਰਕ ਕਾਰਨੀ ਨੇ ਇਹ ਕਿਹਾ ਸੀ ਅ ਰਿਸਪੌਂਸ ਵਿਲ ਹੈਪਨ ਸੂਨ। ਉਹਨਾਂ ਨੇ ਕਿਹਾ ਡਾਇਰੈਕਟ ਅਟੈਕ ਹੈ ਕੈਨੇਡੀਅਨ ਆਟੋਮੋਬਾਈਲ ਵਰਕਰਸ ਦੇ ਉੱਤੇ।
ਫਿਰ ਉਹਨਾਂ ਨੇ ਇਹ ਵੀ ਕਿਹਾ ਸੀ ਵੀ ਡੱਗ ਫੋਰਡ ਦੇ ਪਲਾਨ ਨਾਲ ਉਹ ਸਹਿਮਤ ਨੇ। ਉਹਨੇ ਡੱਗ ਫੋਰਡ, ਹੁਣ ਪਤਾ ਨਹੀਂ ਡੱਗ ਫੋਰਡ ਨਾਲ ਪਹਿਲਾਂ ਕੀ ਗੱਲ ਹੋਈ ਹੈ, ਕਿਹੜਾ ਪਲਾਨ ਡਿਸਕਸ ਹੋਇਆ, ਉਹ ਚੀਜ਼ਾਂ ਦੇਖਣ ਵਾਲੀਆਂ ਹੋਣਗੀਆਂ। ਦੂਜੀ ਗੱਲ ਇਹ ਵੀ ਹੁਣ ਉਹਨਾਂ ਨੂੰ ਬਾਰ ਬਾਰ ਸਵਾਲ ਪੁੱਛਿਆ ਜਾ ਰਿਹਾ ਕਿ ਨਾਓ ਇਜ਼ ਇਟ ਦਾ ਰਾਈਟ ਟਾਈਮ ਕਿ ਉਹ ਡੋਨਲਡ ਟਰੰਪ ਨਾਲ ਗੱਲ ਕਰਨ, ਕਿਉਂਕਿ ਐਜ਼ ਆਫ ਨਾਓ ਕੈਨੇਡਾ ਦੇ ਵਿੱਚ ਭਾਵੇਂ ਇਲੈਕਸ਼ਨ ਕੈਂਪੇਨ ਚੱਲ ਰਹੀ ਆ, ਜੇ ਅੱਜ ਵੀ ਕੈਨੇਡਾ ਦੇ ਪ੍ਰਧਾਨ ਮੰਤਰੀ ਤੇ ਐਟ ਦਿਸ ਸਟੇਜ ਮਾਰਕ ਕਾਰਨੀ ਹੀ ਨੇ। ਸੋ ਕੀ ਹੁਣ ਉਹਨਾਂ ਨੂੰ ਡੋਨਲਡ ਟਰੰਪ ਦੇ ਨਾਲ ਗੱਲ ਕਰਨੀ ਚਾਹੀਦੀ ਆ?
ਕੱਲ ਉਹਨਾਂ ਨੇ ਕਿਹਾ, ਇਹਦੇ ਬਾਰੇ ਇਹਦਾ ਜ਼ਿਕਰ ਕੀਤਾ, ਉਹਨਾਂ ਨੂੰ ਸਵਾਲ ਪੁੱਛਿਆ ਗਿਆ ਤੇ ਉਹਨਾਂ ਨੇ ਕਿਹਾ ਹੀ ਐਕਸਪੈਕਟਸ ਟੂ ਟਾਕ ਟੂ ਟਰੰਪ ਸੂਨ। ਤੇ ਪਹਿਲਾਂ ਉਹ ਕਹਿੰਦੇ ਸੀ ਐਪਰੋਪ੍ਰੀਏਟ ਟਾਈਮ ਤੇ ਗੱਲਬਾਤ ਕਰਾਂਗੇ, ਕਿ ਜਦੋਂ ਸਮਾਂ ਜਦੋਂ ਆਏਗਾ ਉਦੋਂ ਗੱਲ ਕਰਾਂਗੇ ਵਕਤ ਆਨੇ ਪਰ।
ਤੇ ਉਹਦੇ ਵਿੱਚ ਇੱਕ ਗੱਲ ਹਮੇਸ਼ਾ ਪਹਿਲਾਂ ਕਹਿੰਦੇ ਰਹੇ ਕਿ ਜਦੋਂ ਤੱਕ ਡੋਨਲਡ ਟਰੰਪ ਸਾਨੂੰ 51st ਸਟੇਟ ਬਣਾਉਣ ਦੀ ਧਮਕੀ ਨਹੀਂ ਹਟਾਉਂਦੇ, ਸਾਡੀ ਸੋਵਰਨਿਟੀ ਨੂੰ ਰਿਸਪੈਕਟ ਨਹੀਂ ਕਰਦੇ, ਉਦੋਂ ਤੱਕ ਗੱਲ ਨਹੀਂ ਹੋਣੀ। ਦੈਨ ਹੀ ਆਲਸੋ ਸੈਟਿੰਗ ਦੈਟਸ ਅ ਵੈਰੀ ਲੋ ਬਾਰ, ਵੀ ਕੋਈ ਬਹੁਤ ਵੱਡੀ ਸ਼ਰਤ ਨਹੀਂ ਰੱਖ ਰਿਹਾ ਕਿ ਟਰੰਪ ਸਾਡੀ ਸੋਵਰਨਟੀ ਨੂੰ, ਕੈਨੇਡਾ ਦੀ ਸੋਵਰਨਟੀ ਨੂੰ ਰਿਸਪੈਕਟ ਕਰਨ।
ਪਰ ਉਹਨਾਂ ਨੇ ਕੱਲ ਜਿਹੜੇ ਸੰਕੇਤ ਦਿੱਤੇ ਨੇ ਵੀ ਉਦਾਂ ਲੱਗ ਰਿਹਾ ਵੀ ਹੁਣ ਜਲਦ ਕੁਝ ਦਿਨਾਂ ਦੇ ਅੰਦਰ ਅੰਦਰ ਹੋ ਸਕਦਾ ਫੋਨ ਕਾਲ ਵੀ ਹੋਵੇ ਡੋਨਲਡ ਟਰੰਪ ਦੀ ਮਾਰਕ ਕਾਰਨੀ ਦੇ ਨਾਲ। ਸੋ ਵਿਲ ਸੀ। ਕੱਲ ਉਹਨਾਂ ਨੇ ਸੂਨ ਕਿਹਾ, ਹੀ ਐਕਸਪੈਕਟਸ ਟੂ ਟਾਕ ਟੂ ਟਰੰਪ, ਇਹ ਉਹਨਾਂ ਨੇ ਕਿਹਾ। ਤੇ ਪੀਅਰ ਪੋਲੀਐਫ ਨੇ ਕੱਲ ਇਹਨਾਂ ਟੈਰਿਫਸ ਦੀ ਰਿਟੈਲੀਏਸ਼ਨ ਦੇ ਵਿੱਚ ਉਹੀ ਕਹਿੰਦੇ ਨੌਕ ਇਟ ਆਫ, ਅੱਜ ਕੱਲ ਉਹ ਅੱਜ ਇਹਨਾਂ ਨੇ ਇਹ ਜੁਮਲਾ ਪਸੰਦ ਆ। ਤੇ ਫਿਰ ਨਾਲ ਉਹ ਕਹਿੰਦੇ ਨੇ ਕਿ ਜਿਹੜੀਆਂ ਟੈਰਿਫਸ ਨੇ ਨਾਲ ਕੇਓਸ ਹੋ ਰਿਹਾ ਤੇ ਵਰਕਰਸ ਜਿਹੜੇ ਨੇ ਉਹਨਾਂ ਨੂੰ ਦੋਨੋਂ ਸਾਈਡਸ ਤੇ ਡਿਸਲੋਕੇਟ ਕਰਨਾ ਪਏਗਾ, ਸਟੋਪ ਥਰੈਟਨਿੰਗ ਕੈਨੇਡਾ ਵਿਦ ਟੈਰਿਫ, ਸਟੋਪ ਟਾਕਿੰਗ ਅਬਾਊਟ ਅਵਰ ਸੋਵਰਨਿਟੀ, ਇਸ ਤਰ੍ਹਾਂ ਦੀਆਂ ਗੱਲਾਂ ਕੀਤੀਆਂ। ਜਗਮੀਤ ਸਿੰਘ ਦਾ ਫਿਰ ਉਹੀ ਸਟੈਂਡ ਸੀਗਾ, ਕਹਿੰਦੇ ਕਿ ਸਾਨੂੰ ਇੱਕ ਰਿਲੀਫ ਪੈਕੇਜ ਤਿਆਰ ਕਰਨਾ ਚਾਹੀਦਾ ਸੀ ਵਰਕਰਸ ਵਾਸਤੇ, ਤੇ ਕਾਰਨੀ ਬੜੇ ਲੇਟ ਹੋ ਗਏ ਉਹ $2 billion ਅਨਾਊਂਸ ਕਰਨ ਦੇ ਵਿੱਚ, ਤੇ ਇਹਨਾਂ ਨੂੰ ਇਲੈਕਸ਼ਨ ਨਹੀਂ ਸੀ ਕਾਲ ਕਰਨਾ ਚਾਹੀਦਾ, ਸਗੋਂ ਪਾਰਲੀਮੈਂਟ ਜਿਹੜੀ ਆ ਉਹ ਕਨਵੀਨ ਕਰਨੀ ਚਾਹੀਦੀ ਸੀ, ਹਾਊਸ ਆਫ ਕਾਮਨਸ ਦੇ ਵਿੱਚ ਰਲ ਕੇ ਅਸੀਂ ਬੈਠਦੇ ਵੀ ਕੋਈ ਇੱਦਾਂ ਰਿਲੀਫ ਪੈਕੇਜ ਅਸੀਂ ਤਿਆਰ ਕਰਦੇ, ਉਦੋਂ ਮਜ਼ਾ ਬੜਾ ਆਉਂਦਾ। ਕਿਉਂਕਿ COVID-19 ਵੇਲੇ ਵੀ ਜਗਮੀਤ ਸਿੰਘ ਨੇ, ਵਿਜੇ ਜੀ ਆਪਾਂ ਭੁੱਲ ਜਾਂਦੇ ਕਈ ਵਾਰੀ ਕਿ ਜਿਹੜਾ CERB ਦੇ ਤਹਿਤ $2,000 ਸਰਕਾਰ ਨੇ ਭੇਜੇ ਸਨ
ਸਟੂਡੈਂਟਸ ਨੂੰ ਭੇਜੇ ਸਪੈਸ਼ਲੀ,
ਤੇ ਐਂਡ ਸਾਰਿਆਂ ਨੂੰ ਵੀ ਉਹਦਾ ਆਧਾਰ ਜਿਹੜਾ ਸੀ, $2,000 ਵਾਲਾ ਜਿਹੜਾ ਅੰਕੜਾ ਸੀ ਵੀ ਇਹ ਨੰਬਰ ਕਿੱਥੋਂ ਆਇਆ,
ਕਰੈਕਟ,
ਉਹ ਜਗਮੀਤ ਸਿੰਘ ਕਹਿੰਦੇ ਸੀ ਵੀ ਮੈਂ ਸੁਝਾਇਆ ਸੀ।
ਸੋ
ਆਈ ਸਟਿਲ ਰਿਮੈਂਬਰ, ਆਪਣੇ ਸ਼ੋਅ ਦੇ ਵਿੱਚ ਉਹਨਾਂ ਨਾਲ ਗੱਲਬਾਤ ਹੋ ਰਹੀ ਸੀ
ਜੀ, ਤੇ ਉਹਨਾਂ ਨੇ ਉਦੋਂ ਕਿਹਾ ਸੀ,
ਉਦੋਂ ਵੀ ਉਹਨਾਂ ਨੇ ਕਿਹਾ ਸੀ, ਕਹਿੰਦੇ ਵੀ ਆ $2,000 ਮੈਂ ਪ੍ਰਪੋਜ਼ ਕੀਤਾ ਸੀ।
ਕੋਸਕੋ ਦੇ ਬਦਾਮ ਖਾਂਦੇ ਹੋ ਤੁਸੀਂ?
ਨਹੀਂ ਨਹੀਂ, ਇੱਥੇ ਬੈਠੇ ਸੀ,
ਯਾਦਾਂ
ਚੰਗੀਆਂ। ਤੇ ਉਸ ਸਾਰੀ ਜਿਹੜੀ ਜਗਮੀਤ ਸਿੰਘ ਉਹਦਾ ਕ੍ਰੈਡਿਟ ਲੈਂਦੇ ਸੀ, ਤੇ ਉਹ ਬਾਅਦ ਵਿੱਚ ਕ੍ਰੈਡਿਟ ਉਹਨਾਂ ਨੇ ਡੈਂਟਲ ਕੇਅਰ, ਫਾਰਮਾ ਕੇਅਰ ਦਾ ਵੀ ਉਹਨਾਂ ਨੂੰ ਮਿਲਣਾ ਚਾਹੀਦਾ ਸੀ, ਪਰ ਉਹ ਮਿਲ ਨਹੀਂ ਰਿਹਾ, ਉਹ ਲਿਬਰਲ ਹਾਈਜੈਕ ਕਰਕੇ ਲੈ ਗਏ ਸਾਰਾ ਕੰਮ।
ਬਿਲਕੁਲ।
ਤੇ ਸੋ ਜਗਮੀਤ ਸਿੰਘ ਨੂੰ ਇਹ ਚੀਜ਼ ਚੰਗੀ ਲੱਗਦੀ ਹੈ ਕਿ ਵਰਕਰਸ ਨੂੰ ਹੋਰ ਸਪੋਰਟ ਕਰੀਏ, ਵੀ ਉਹਨਾਂ ਨੂੰ ਪੈਸੇ ਵਗੈਰਾ ਭੇਜੀਏ। ਸੋ ਚਾਹੁੰਦੇ ਸੀ ਵੀ ਪਾਰਲੀਮੈਂਟ ਜੇ ਹੁੰਦੀ ਤੇ ਫਿਰ ਥੋੜਾ ਜਿਹਾ ਇੱਕ ਵਾਰੀ ਫਿਰ ਮੌਕਾ ਮਿਲਦਾ ਕੋਈ ਰਿਲੀਫ ਪੈਕੇਜ ਤਿਆਰ ਕਰਨ ਦਾ।
ਯਾਦਾਸ਼ ਚੰਗੀ ਤੁਹਾਡੀ, ਬਦਾਮ ਭਿਉਂ ਕੇ ਖਾਂਦੇ ਤੁਸੀਂ?
ਉਹਨੇ ਫਿਰ ਉਹ ਕਿਸੇ ਨੇ ਕਹਿਣਾ ਬਦਾਮ ਖਾਂਦਾ ਜੀ, ਇਹ ਗੱਲ ਬਣਾ ਲੈਣੀ।
ਅੱਛਾ, ਸੋ ਵਾਸੂ ਜੀ, ਇੱਕ ਨਾ ਜਿਹੜੀ ਤੁਸੀਂ ਗੱਲ ਕੀਤੀ ਵੀ ਜਗਮੀਤ ਸਿੰਘ ਦਾ ਇਹ ਕਹਿਣਾ ਕਿ ਪਾਰਲੀਮੈਂਟ ਵਾਪਸ ਸੱਦਣੀ ਚਾਹੀਦੀ ਸੀ, ਇਸ ਵੇਲੇ NDP ਦੀ ਅਸੀਂ ਦੇਖੋ ਪਾਪੂਲੈਰਿਟੀ ਦੀ ਵੀ ਗੱਲ ਕਰਦੇ ਹਾਂ, ਜਦੋਂ ਦੇ ਮਾਰਕ ਕਾਰਨੀ ਆਏ ਨੇ ਨਾ, ਅੱਜ ਕਾਂਗਰਸ ਸੀਟ ਦਾ ਸਰੇਖਣ ਵੀ ਆਇਆ ਹੋਇਆ ਕਿ ਜੇ ਮਾਰਕ, ਜੇ ਲਿਬਰਲਸ ਦੀ ਜਿਹੜੀ ਹੁਣ ਰੀਸਰਜੈਂਸ ਹੋਈ ਆ, ਇਹਨਾਂ ਨੇ ਸਭ ਤੋਂ ਵੱਧ ਜੇ ਸਪੋਰਟਰ ਕਿਸੇ ਹੋਰ ਪਾਸਿਓਂ ਖਿੱਚੇ ਨੇ, ਇੱਕ ਤਾਂ ਜਿਹੜੇ ਅਨਡਿਸਾਈਡਿਡ ਬੰਦੇ ਸੀ ਉਹ, ਆਫਕੋਰਸ ਕੰਜ਼ਰਵੇਟਿਵ ਦੇ ਵੀ ਕੁਝ ਸਪੋਰਟਰ ਖਿੱਚੇ ਨੇ, ਸਭ ਤੋਂ ਵੱਧ ਜੇ ਕੋਈ ਕਮਿਟਿਡ ਸਪੋਰਟਰ ਲਿਬਰਲ ਨੇ ਕਿਸੇ ਪਾਰਟੀ ਦਾ ਆਪਣੇ ਵੱਲ ਖਿੱਚਿਆ ਉਹ NDP ਦਾ ਖਿੱਚਿਆ। ਸੋ ਇਸ ਕਰਕੇ ਹੁਣ ਇਹਨਾਂ ਨੂੰ ਜਗਮੀਤ ਸਿੰਘ ਨੂੰ ਇਹ ਵੀ ਦੱਸਦਾ ਵੀ ਭਾਈ ਇਲੈਕਸ਼ਨ ਪਹਿਲਾਂ ਇਹ ਜਸਟਿਨ ਟਰੂਡੋ ਦੀ ਸਰਕਾਰ ਨੂੰ ਸਪੋਰਟ ਕਰਦੇ 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 ਡਿੱਗਣ ਤੋਂ ਬਚਾਉਂਦੇ ਰਹੇ, ਹੁਣ ਜਦੋਂ ਇਲੈਕਸ਼ਨ ਕਾਲ ਹੋਇਆ ਉਹ ਅਜਿਹੇ ਮੌਕੇ 'ਤੇ ਆ ਕੇ ਕਾਲ ਹੋ ਗਿਆ ਜਦੋਂ ਕਿ ਲੱਗਦਾ ਇਹ ਪ੍ਰਤੀਤ ਹੋ ਰਿਹਾ ਕਿ ਐਨ ਡੀ ਪੀ ਹੁਣ ਦੇਵ ਗੋਟ ਦੇਅਰ ਬੈਕ ਅਗੇਂਸਟ ਦ ਵਾਲ, ਅਤੇ ਇਸ ਚੀਜ਼ ਨੂੰ ਜਗਮੀਤ ਸਿੰਘ ਨੇ ਐਕਨੋਲੇਜ ਵੀ ਕੀਤਾ ਦਿਸ ਵੀਕ ਕਿ ਸਾਡੇ ਵਾਸਤੇ ਜਿਹੜੀ ਸਥਿਤੀ ਆ ਉਹ ਜਿਹੜੀ ਕਲਾਈਮ ਆ ਬੜੀ ਅਪਹਿਲ ਹੋਣ ਵਾਲੀ ਆ,
ਬਟ ਆਮ ਨੋਟ ਗੋਇੰਗ ਟੂ ਗਿਵ ਅਪ, ਕਹਿੰਦੇ ਆਮ ਅ ਫਾਈਟਰ
ਜੀ,
ਅਤੇ ਅੱਜ ਇਸੇ ਕਰਕੇ ਉਹ ਵਿੰਡਸਰ ਓਨਟੈਰੀਓ ਜਾ ਰਹੇ ਨੇ, ਸੋ ਡੋਨਲਡ ਟਰੰਪ ਨੇ ਜਿਹੜੀ ਟੈਰਿਸ ਵਾਲੀ ਗੱਲ ਕੀਤੀ ਆ ਇਹਦੇ ਇਸ ਮਾਹੌਲ ਦੇ ਵਿੱਚ, ਉਹ ਜਿਹੜੇ ਆਟੋ ਵਰਕਰਸ ਨੇ ਉਹਨਾਂ ਨੂੰ ਮਿਲਣਗੇ,
ਜਿੱਥੇ
ਯੂਨੀਅਨ ਵਰਕਰਸ ਨੂੰ ਮਿਲਣਗੇ, ਯੂਨੀਫਾਰਮ ਦੇ ਜਿਹੜੇ ਰੈਪ੍ਰੈਜੈਂਟੇਟਿਵਸ ਨੇ ਉਹਨਾਂ ਦੇ ਨਾਲ ਵੀ ਮੁਲਾਕਾਤ ਕਰਨਗੇ ਵਿੰਡਸਰ ਓਨਟੈਰੀਓ ਦੇ ਵਿੱਚ,
ਵਿੰਡਸਰ ਜਾ ਰਹੇ ਨੇ। ਅੱਛਾ, ਫਿਰ ਅੱਜ ਵਾਸੂ ਜੀ ਪੀਅਰ ਪੋਲੀ ਆਫ ਤੇ ਬੀਸੀ ਆਏ ਹੋਏ ਨੇ, ਅੱਜ ਉਹਨਾਂ ਨੇ ਸਵੇਰੇ ਪਹਿਲਾਂ ਕੋਕਟਲਮ ਦੇ ਵਿੱਚ ਤੇ ਫਿਰ ਸ਼ਾਮੀ ਅੱਜ ਸਰੀ ਦੇ ਵਿੱਚ ਰੈਲੀ ਕਰਨੀ ਹੈ।
ਸਵੇਰੇ ਜਿਹੜੀ ਕੋਕਟਲਮ ਦੇ ਵਿੱਚ ਜਿਹੜੀ ਉਹ ਪ੍ਰੈਸ ਕਾਨਫਰੰਸ ਹੈ ਤੇ ਫਿਰ ਸ਼ਾਮ ਨੂੰ ਸਰੀ ਦੇ ਵਿੱਚ ਰੈਲੀ ਹੈ।
ਤੇ ਅੱਜ ਵਾਸੂ ਜੀ ਇੱਕ ਅਨਾਊਂਸਮੈਂਟ ਵੀ ਉਹਨਾਂ ਵੱਲੋਂ ਕੀਤੀ ਗਈ ਆ ਅਬਾਊਟ TFSA। TFSA ਦੇ ਵਿੱਚ ਇਸ ਵੇਲੇ ਜਿਹੜੀ ਇੱਕ ਲਿਮਿਟ ਹੈਗੀ ਹੈ, ਤੁਸੀਂ ਵੱਧ ਤੋਂ ਵੱਧ ਕਿੰਨੇ ਪੈਸੇ ਸਾਲਾਨਾ ਪਾ ਸਕਦੇ ਹੋ, ਦੈਟ ਇਜ਼ $7,000। ਆਫਕੋਰਸ ਜੇ ਕਿਸੇ ਦਾ ਪੁਰਾਣਾ ਰੂਮ ਪਿਆ, ਕਿਉਂਕਿ 2009 ਦੇ ਵਿੱਚ TFSA ਸ਼ੁਰੂ ਕੀਤਾ ਗਿਆ ਸੀ, ਜਿਹੜਾ ਕੋਈ ਵਿਅਕਤੀ 2009 ਤੋਂ ਕੈਨੇਡਾ ਦੇ ਵਿੱਚ ਹੈ ਆਫਟਰ, ਤੇ ਉਹਨਾਂ ਦਾ ਇਸ ਵੇਲੇ ਜਿਹੜਾ ਕੰਟਰੀਬਿਊਸ਼ਨ ਰੂਮ ਹੈ TFSA ਦਾ ਉਹ $1,03,000 ਆ। ਜੇ ਤੁਸੀਂ ਉਹਦੇ ਵਿੱਚ ਇਸ ਸਾਲ ਦੇ $7,000 ਜੋੜ ਲਓ, ਆਈ ਬਿਲੀਵ ਉਹ $1,10,000 ਹੋ ਜਾਏਗਾ। ਪਰ ਪੀਅਰ ਪੋਲੀਅਫ ਦਾ ਕਹਿਣਾ ਹੈ ਕਿ ਉਹ ਇੱਕ ਵੱਖਰਾ ਪਲਾਨ ਇਹਦੇ ਵਿੱਚ ਇੱਕ ਟੋਪ ਅਪ ਇੰਟਰੋਡਿਊਸ ਕਰਨਗੇ ਜਿਹਦੇ ਨਾਲ ਇਨਵੈਸਟਮੈਂਟ ਵੀ ਵਧੇਗੀ, ਤੇ ਇਨਵੈਸਟਮੈਂਟ ਵੀ ਅਜਿਹੇ ਤਰੀਕੇ ਕਿ ਉਹ ਕੈਨੇਡੀਅਨ ਕੰਪਨੀਜ਼ ਦੇ ਵਿੱਚ ਇਨਵੈਸਟਮੈਂਟ ਹੋਵੇ।
ਸੋ ਕਹਿੰਦੇ ਵੀ ਜੇ ਤੁਸੀਂ ਕੈਨੇਡੀਅਨ ਕੰਪਨੀਜ਼ ਦੇ ਵਿੱਚ ਇਨਵੈਸਟ ਕਰਨਾ ਚਾਹੁੰਦੇ ਹੋ ਜਿਹਦੇ ਨਾਲ ਕੈਨੇਡੀਅਨ ਜੋਬਸ ਸਪਰ ਅਪ ਹੋਣ, ਫਿਰ ਕਹਿੰਦੇ ਤੁਸੀਂ $5,000 ਹੋਰ ਐਡੀਸ਼ਨਲ ਪਰ ਈਅਰ ਇਨਵੈਸਟ ਕਰ ਸਕਦੇ ਹੋ, ਕੰਟਰੀਬਿਊਟ ਕਰ ਸਕਦੇ ਹੋ TFSA ਦੇ ਵਿੱਚ
ਜੀ।
ਸੋ ਐਜ਼ ਇਟ ਇਜ਼ 7,000 ਹੈਗਾ ਹੀ ਹੈ, ਉਹ ਕਿਤੇ ਵੀ ਇਨਵੈਸਟ ਕਰੋ, ਪਰ ਜਿਹੜਾ ਐਡੀਸ਼ਨਲ ਜੇ $5,000 ਹੋਰ ਇਨਵੈਸਟ ਕਰਨਾ ਉਹ ਕੈਨੇਡੀਅਨ ਕੰਪਨੀਜ਼ ਦੇ ਵਿੱਚ ਕਰਨਾ ਪਏਗਾ। ਹੁਣ ਇਹ ਚੱਕਰ ਇਹ ਹੈ ਕਿ ਟੈਕਸ ਸਿਸਟਮ ਦੇ ਵਿੱਚ ਤਾਂ ਕੈਨੇਡੀਅਨ ਇਨਵੈਸਟਮੈਂਟ ਦੀ ਕੈਨੇਡੀਅਨ ਕੰਪਨੀਜ਼ ਦੀ ਡੈਫੀਨੇਸ਼ਨ ਹੈ,
ਰਾਈਟ,
ਪਰ ਬੈਂਕਿੰਗ ਸਿਸਟਮ ਦੇ ਵਿੱਚ ਇਹਦੀ ਡੈਫੀਨੇਸ਼ਨ ਨਹੀਂ ਹੈ। ਸੋ ਇਹਨਾਂ ਨੇ ਕਿਹਾ ਵੀ ਜੇ ਸਾਡੀ ਸਰਕਾਰ ਬਣਦੀ ਹੈ, ਪੀਅਰ ਪੋਲੀਆ ਪ੍ਰਧਾਨ ਮੰਤਰੀ ਬਣਦੇ ਨੇ, ਤਾਂ ਫਿਰ ਇਹ ਬੈਂਕਿੰਗ ਵਾਸਤੇ ਵੀ ਕੈਨੇਡੀਅਨ ਕੰਪਨੀਜ਼ ਕੈਨੇਡੀਅਨ ਇਨਵੈਸਟਮੈਂਟ ਦੀ ਜਿਹੜੀ ਪਰਿਭਾਸ਼ਾ ਹੈ ਉਹਨੂੰ ਸੈੱਟ ਕਰਨਗੇ। ਤੇ ਨਾਲ ਉਹਨਾਂ ਨੇ ਕਿਹਾ ਵੀ ਇਹਦੇ ਨਾਲ ਡੋਨਲਡ ਟਰੰਪ ਜਿਹੜੀਆਂ ਧਮਕੀਆਂ ਵਗੈਰਾ ਦੇ ਰਹੇ ਨੇ ਟੈਰਿਫ ਥ੍ਰੈਟ ਜੋ ਹੈ ਵੀ ਉਸ ਮਾਹੌਲ ਦੇ ਵਿੱਚ ਬੜਾ ਜ਼ਰੂਰੀ ਹੈ ਕਿ ਅਸੀਂ ਕੈਨੇਡੀਅਨ ਇਨਵੈਸਟਮੈਂਟ ਨੂੰ ਕੈਨੇਡੀਅਨ ਜੋਬਸ ਨੂੰ ਸਪੋਰਟ ਕਰੀਏ, ਇਹਨੂੰ ਹੋਰ ਸਪਰ ਅਪ ਕਰੀਏ
ਜੀ।
ਸੋ ਇਸ ਕਰਕੇ ਕਹਿੰਦੇ ਅਸੀਂ ਇਹ ਐਲਾਨ ਕੀਤਾ ਹੈ।
ਤੇ ਅੱਜ ਵਾਸੂ ਜੀ ਜਿਹੜਾ ਪੀਅਰ ਪੋਲੀਅਫ ਦਾ ਇਵੈਂਟ ਸ਼ਾਮੀ ਜਿਹੜੀ ਰੈਲੀ ਹੋਣੀ ਆ ਉਹ 97 ਐਵਨਿਊ ਤੇ 192 ਸਟਰੀਟ ਤੇ ਇੰਡਸਟਰੀਅਲ ਲੈਂਡ ਆ, ਉੱਥੇ ਸ਼ਾਮੀ 6 ਵਜੇ ਉਹਨਾਂ ਵੱਲੋਂ ਇਹ ਰੈਲੀ ਕੀਤੀ ਜਾਣੀ ਆ। ਅੱਛਾ, ਪਿਛਲੇ ਦਿਨ ਜਿਹੜੀਆਂ ਰੈਲੀਜ਼ ਕੁਝ ਉਹਨਾਂ ਨੇ ਕੀਤੀਆਂ, ਇੱਕ ਹੈਮਿਲਟਨ ਦੇ ਵਿੱਚ ਸੀ, ਕਿੱਥੇ ਸੀ, ਬੜੀ ਲੰਮੀ ਕਤਾਰ ਸੀ ਯਾਰ ਫੋਰ ਪੀਪਲ ਟੂ ਗੈਟ ਇਨ ਟੂ ਦੀ ਵੈਨਿਊ। ਸੋ ਦੇਖਦੇ ਹਾਂ ਹੁਣ ਚੋਣ ਮੁਹਿੰਮ ਅੱਗੇ ਤੋਂ ਅੱਗੇ ਭੱਖ ਰਹੀ ਹੈ, ਪਰ ਦੇਖਣ ਵਾਲੀ ਚੀਜ਼ ਹੁਣ ਇਹ ਹੋਣੀ ਆ ਲਿਬਰਲਸ ਵਾਸਤੇ, ਇਹ ਸਭ ਤੋਂ ਵੱਡਾ ਟੈਸਟ ਹੋਣਾ ਹੁਣ ਡੋਨਲਡ ਟਰੰਪ ਵੱਲੋਂ ਜੋ ਆਟੋਮੋਬਾਈਲ ਟੈਰਿਫ ਦੀ ਗੱਲ ਕੀਤੀ ਗਈ ਆ ਉਹਦੇ ਨਾਲ ਨਜਿੱਠਣ ਲਈ ਕੀ ਕੁਝ ਕਹਿੰਦੇ ਨੇ, ਕੀ ਕੁਝ ਕਰਦੇ ਨੇ, ਕਿਉਂਕਿ ਉਹ ਇੱਕ ਬਹੁਤ ਡਿਸਾਈਸਿਵ ਐਕਸ਼ਨ ਤੇ ਉਹਦਾ ਅੱਗੇ ਫਿਰ ਅਮਰੀਕਾ ਵੱਲੋਂ ਕਿਹੋ ਜਿਹਾ ਰਿਐਕਸ਼ਨ ਆਉਂਦਾ, ਉਹਨਾਂ ਸਾਰੀਆਂ ਚੀਜ਼ਾਂ ਨੇ ਆਉਂਦੇ ਦਿਨਾਂ ਦੇ ਵਿੱਚ ਸਾਡੀ ਜਿਹੜੀ ਇਲੈਕਸ਼ਨ ਕੈਂਪੇਨ ਦਾ ਇਹ ਪੂਰਾ ਦਾ ਪੂਰਾ ਨੈਰੇਟਿਵ ਆ ਉਹਨੂੰ ਪੂਰਾ ਇਨਫਲੂਐਂਸ ਕਰਨਾ ਹੈ।
ਕੁਲਦੀਪ ਜੀ ਦਾ ਮੈਸੇਜ ਆਇਆ ਬਦਾਮ ਵਾਲੀ ਗੱਲ ਸੁਣ ਕੇ, ਕਹਿੰਦੇ ਤੁਸੀਂ ਵਾਸੂ ਜੀ ਨੂੰ ਫਿਰ ਕੋਸਕੋ ਦੀ ਸ਼ਾਪਿੰਗ ਯਾਦ ਕਰਾਤੀ, ਸੱਚੀ ਮੁੱਚੀ ਕਰਾਤੀ, ਮੈਂ ਭੁੱਲ ਚੱਲਿਆ ਸੀ ਘਰ ਜਾ ਝਿੜਕਾਂ ਪੈਣੀਆਂ, ਸੱਚੀ ਜਾਣਾ ਹੁਣ ਆ ਮੈਸੇਜ ਇਹ ਵੀ ਆਇਆ ਨਾ ਬਦਾਮ ਵੀ ਮੁੱਕੇ ਹੋਏ ਲੈ ਕੇ ਆਏ,
ਚੰਗੇ ਮਿੱਤਰ ਇਹ ਕੰਮ ਆਉਂਦੇ।
ਕੁਲਦੀਪ ਜੀ ਧੰਨਵਾਦ ਤੁਹਾਡਾ,
ਮੇਰਾ ਧੰਨਵਾਦ ਕਰੋ
ਵਿਜੇ ਜੀ, ਤੁਹਾਡਾ ਬਹੁਤ ਧੰਨਵਾਦ, ਕੁਲਦੀਪ ਜੀ ਤੁਹਾਡਾ ਵੀ ਧੰਨਵਾਦ ਝਿੜਕਾਂ ਤੋਂ ਬਚਾ ਤਾ,
ਬਸ ਜੀ ਤੁਹਾਡਾ ਵੀ ਧੰਨਵਾਦ। ਥੈਂਕ ਯੂ, ਬਾਲ ਬੜੇ ਸ਼ਾਈਨ ਕਰਦੇ ਨੇ ਬਦਾਮ ਰੋਗਲ ਚਸ
ਵਿਜੇ ਜੀ, ਉਹ ਵੀ ਮੁੱਕਿਆ।
ਵਾਸੂ ਜੀ, ਮਾਈਕ ਡੀਜੋਂਗ ਜਿਹੜੇ 30 ਸਾਲ ਤੋਂ ਵੀ ਵੱਧ ਸਮੇਂ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਸੂਬਾਈ ਸਿਆਸਤ ਦੇ ਵਿੱਚ ਬੜੇ ਐਕਟਿਵ ਰਹੇ, ਡਿਪਟੀ ਪ੍ਰੀਮੀਅਰ ਰਹੇ, ਕਈ ਫਾਈਨੈਂਸ ਮਿਨਿਸਟਰ ਤੇ ਹੋਰ ਕਈ ਇੰਪੋਰਟੈਂਟ ਅਹੁਦਿਆਂ ਤੇ ਬੀਸੀ ਦੇ ਵਿੱਚ ਰਹੇ। ਪਿਛਲੇ ਸਾਲ ਸੂਬਾਈ ਚੋਣਾਂ ਉਹਨਾਂ ਨੇ ਲੜੀਆਂ ਕੋਈ ਨਹੀਂ ਸੀ, ਤੇ ਅਸੀਂ ਗੱਲ ਕਰਦੇ ਆਏ ਉਦੋਂ ਤੋਂ ਹੀ ਕਿ ਇਹ ਹੁਣ ਫੈਡਰਲ ਸਿਆਸਤ ਦੇ ਵਿੱਚ ਪੈਰ ਧਰਨਾ ਚਾਹੁੰਦੇ ਨੇ, ਕੰਜ਼ਰਵੇਟਿਵ ਪਾਰਟੀ ਵੱਲੋਂ ਉਮੀਦਵਾਰ ਬਣਨਾ ਚਾਹੁੰਦੇ ਨੇ। ਪਹਿਲਾਂ ਵੈਸੇ ਕਈਆਂ ਨੂੰ ਉਮੀਦ ਇਹ ਸੀ ਕਿ ਮਾਈਕ ਡੀਜੋਂਗ ਨੂੰ ਤੇ ਨੋਮੀਨੇਸ਼ਨ ਤੋਂ ਵੀ ਬਗੈਰ ਹੀ ਅਕਲੇਮ ਕਰ ਲਏਗੀ ਪਾਰਟੀ, ਪਰ ਫਿਰ ਬਸ ਜੀ ਨੋਮੀਨੇਸ਼ਨ ਚੋਣ ਵਾਲੀ ਗੱਲ ਬਣੀ ਤੇ ਮਾਈਕ ਡੀਜੋਂਗ ਨੇ ਕਿਹਾ ਵੀ ਠੀਕ ਆ ਵੀ ਨੋਮੀਨੇਸ਼ਨ ਚੋਣ ਲੜਾਂਗੇ, ਕਿਉਂਕਿ ਸਪੋਰਟ ਬਹੁਤ ਸੀ ਇਹਨਾਂ ਨੂੰ ਇਹ ਪਿਛਲੇ ਦਿਨ ਹੀ। ਅੱਛਾ, ਫਿਰ ਨੋਮੀਨੇਸ਼ਨ ਚੋਣ ਦੇ ਵਿੱਚ ਵੀ ਇਹਨਾਂ ਦੀ ਐਂਟਰੀ ਕੰਜ਼ਰਵੇਟਿਵ ਪਾਰਟੀ ਵੱਲੋਂ ਬਲੌਕ ਕਰ ਦਿੱਤੀ ਗਈ ਫੋਰ ਸਮ ਰੀਜ਼ਨ, ਜਿਹੜੀ ਅਜੇ ਤੱਕ ਇੱਕ ਮਿਸਟਰੀ ਬਣੀ ਹੋਈ ਹੈ ਵੀ ਅਜਿਹਾ ਕੀਤਾ ਕਿਉਂ ਗਿਆ। ਪਿਛਲੇ ਦਿਨ ਹੀ ਮਾਈਕ ਡੀਜੋਂਗ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਏ ਸੀ, ਉਹਨਾਂ ਨੇ ਕਿਹਾ ਵੀ ਜਿਹੜੀ ਕੰਸਟੀਚੁਐਂਸੀ ਦੀ ਜਿਹੜੀ ਕਮੇਟੀ ਹੈਗੀ ਆ ਉਹਨਾਂ ਨੇ ਕਹਿੰਦੇ ਮੇਰਾ ਨਾਮ ਰਿਕਮੈਂਡ ਕੀਤਾ ਸੀ ਕਿ ਮਾਈਕ ਡੀਜੋਂਗ ਨੂੰ ਹੀ ਉਮੀਦਵਾਰ ਬਣਾਇਆ ਜਾਣਾ ਚਾਹੀਦਾ ਹੈ ਐਬਟਸਫੋਰਡ ਸਾਊਥ ਲੈਂਗਲੀ ਤੋਂ, ਪਰ ਅਜਿਹਾ ਨਹੀਂ ਹੋਇਆ। ਨੋਮੀਨੇਸ਼ਨ ਜਦੋਂ ਹੋਈ ਜਿੱਤੇ ਨੇ ਸੁਖਮਨ ਸਿੰਘ ਗਿੱਲ, ਪਰ ਅੱਜ ਸਵੇਰੇ ਮਾਈਕ ਡੀਜੋਂਗ ਵੱਲੋਂ ਇੱਕ ਪ੍ਰੈਸ ਰਿਲੀਜ਼ ਭੇਜੀ ਗਈ ਆ ਜਿਹਦੇ ਵਿੱਚ ਉਹਨਾਂ ਨੇ ਫੈਡਰਲ ਸਿਆਸਤ ਦੇ ਵਿੱਚ ਬਗੈਰ ਕਿਸੇ ਬੈਨਰ ਦੇ ਐਂਟਰੀ ਕਰਨ ਦਾ ਐਲਾਨ ਕਰ ਦਿੱਤਾ।
ਜਾਂ ਸੋ ਬਤੌਰ ਇੰਡੀਪੈਂਡੈਂਟ ਇਲੈਕਸ਼ਨ ਲੜਨਗੇ
ਜੀ,
ਇੰਡੀਪੈਂਡੈਂਟ MP ਬਣਨਾ ਚਾਹੁੰਦੇ ਨੇ ਮਾਈਕ ਡੀਜੋਂਗ। ਸੋ ਐਬਰਟਸਫੋਰਡ ਸਾਊਥ ਲੈਂਗਲੀ ਤੋਂ ਉਹਨਾਂ ਨੇ ਆਪਣੀ ਉਮੀਦਵਾਰੀ ਦਾ ਐਲਾਨ ਕਰਤਾ। ਸੋ ਬਤੌਰ ਇੰਡੀਪੈਂਡੈਂਟ ਉਹ ਇਲੈਕਸ਼ਨ ਲੜਨਗੇ ਤੇ ਅੱਜ ਦੇ ਬਿਆਨ ਦੇ ਵਿੱਚ ਵੀ ਉਹਨਾਂ ਨੇ ਇਹੀ ਸਾਰੀਆਂ ਗੱਲਾਂ ਲਿਖੀਆਂ ਨੇ। ਕਹਿੰਦੇ ਜਿਹੜਾ ਕੰਜ਼ਰਵੇਟਿਵ ਪਾਰਟੀ ਆਫ ਕੈਨੇਡਾ ਦਾ ਇਹ ਬਿਜ਼ਾਰ ਡਿਸੀਜਨ ਸੀ, ਵੀ ਹੈਰਾਨਕੁਨ, ਵੀ ਇਹ ਤਾਂ ਵੀ ਬਹੁਤ ਹੀ ਜ਼ਿਆਦਾ ਸਮਝ ਨਹੀਂ ਆਇਆ ਵੀ ਇਸ ਤਰ੍ਹਾਂ ਦਾ ਫੈਸਲਾ ਕਿਉਂ ਕੀਤਾ ਗਿਆ। ਕਹਿੰਦੇ ਵੈਰੀ ਲਾਸਟ ਮਿੰਟ ਤੇ, ਕਹਿੰਦੇ ਇੱਕ ਸਾਲ ਦੀ ਕੈਂਪੇਨਿੰਗ ਤੋਂ ਬਾਅਦ ਮਾਈਕ ਡੀਜੋਂਗ ਨੂੰ ਦੱਸਿਆ ਗਿਆ ਵੀ ਤੁਸੀਂ ਐਲੀਜੀਬਲ ਨਹੀਂ ਹੈਗੇ, ਤੇ ਕਹਿੰਦੇ ਕਿ ਯੂਨੈਨੀਮਸ ਰੈਕਮੈਂਡੇਸ਼ਨ ਸੀ ਲੋਕਲ ਰਾਈਡਿੰਗ ਐਸੋਸੀਏਸ਼ਨ ਦੀ ਕਿ ਮਾਈਕ ਡੀਜੋਂਗ ਨੂੰ ਉਮੀਦਵਾਰ ਬਣਾਇਆ ਜਾਵੇ, ਪਰ ਕਹਿੰਦੇ ਜਿਹੜੇ ਓਟਵਾ ਦੇ ਵਿੱਚ ਕੁਝ ਪਾਰਟੀ ਇਨਸਾਈਡਰਸ ਨੇ ਕੰਜ਼ਰਵੇਟਿਵ ਪਾਰਟੀ ਦੇ, ਵੀ ਉਹਨਾਂ ਦੀ ਚੱਲੀ ਤੇ ਉਹਨਾਂ ਨੇ ਲੋਕਲ ਰਾਈਡਿੰਗ ਐਸੋਸੀਏਸ਼ਨ ਦੀ ਗੱਲ ਗੌਲੀ ਨਹੀਂ ਸੁਣੀ ਨਹੀਂ, ਤੇ ਕਹਿੰਦੇ ਵਿਦਾਊਟ ਐਕਸਪਲੇਨੇਸ਼ਨ ਇਹਨਾਂ ਨੂੰ ਹਟਾ ਦਿੱਤਾ ਗਿਆ ਤੇ ਉਹਨਾਂ ਦੀ ਥਾਂ ਤੇ ਇੱਕ ਅਜਿਹੇ ਕੈਂਡੀਡੇਟ ਨੂੰ ਕਹਿੰਦੇ ਉਹਨਾਂ ਨੇ ਚੁਣਿਆ ਹੂ ਲੈਕਸ ਐਨੀ ਆਫ ਦ ਕੁਆਲੀਫਿਕੇਸ਼ਨਸ ਨੈਸੇਸਰੀ ਟੂ ਪ੍ਰੋਵਾਈਡ ਇਫੈਕਟਿਵ ਰੈਪ੍ਰੈਜੈਂਟੇਸ਼ਨ ਟੂ ਦ ਕਮਿਊਨਿਟੀ। ਸੋ ਜ਼ਿਕਰ ਕਰ ਰਹੇ ਸੁਖਮਨ ਸਿੰਘ ਗਿੱਲ ਦਾ, ਜਿਹਨਾਂ ਦੀ 24 ਸਾਲ ਉਮਰ ਹੈ, ਉਹਨਾਂ ਨੂੰ 8 ਮਾਰਚ ਨੂੰ ਪਾਰਟੀ ਵੱਲੋਂ ਨੋਮੀਨੇਟ ਕੀਤਾ ਗਿਆ ਸੀ। ਸੋ ਇਹਦੇ ਚ ਉਹਨਾਂ ਨੇ ਕਿਹਾ, ਕਹਿੰਦੇ ਵੀ ਜਿਹੜੇ ਐਬਰਟਸਫੋਰਡ ਸਾਊਥ ਲੈਂਗਲੀ ਦੇ ਪਰਿਵਾਰ ਨੇ ਇਸ ਵੇਲੇ ਜਿਹੜੀ ਡੋਨਲਡ ਟਰੰਪ ਦੀ ਆ ਟ੍ਰੇਡ ਵਾਰ ਹੈ ਜਿਹੜੀ ਉਹਨਾਂ ਨੇ ਛੇੜੀ ਹੋਈ ਆ, ਵੀ ਉਹਦੇ ਫੋਰ ਫਰੰਟ ਤੇ ਨੇ, ਕਹਿੰਦੇ ਫਰੰਟ ਲਾਈਨ ਤੇ ਨੇ ਇਕਨੋਮਿਕਲੀ ਐਂਡ ਜੀਓਗ੍ਰਾਫਿਕਲੀ ਐਸ ਵੈਲ।
ਜੀ ਬਿਲਕੁਲ,
ਬਾਰਡਰ ਤੇ ਆਪਾਂ ਨਾਲ ਬੈਠੇ ਹਾਂ ਤੇ ਕਹਿੰਦੇ ਇਸ ਵੇਲੇ ਉਹ ਡਿਜ਼ਰਵ ਕਰਦੇ ਨੇ ਕਿ ਅਜਿਹਾ ਉਹਨਾਂ ਨੂੰ ਇੱਕ ਫੈਡਰਲ ਨੁਮਾਇੰਦਾ ਮਿਲੇ ਜਿਹੜਾ ਉਹਨਾਂ ਦੇ ਹੱਕਾਂ ਬਾਰੇ ਖੁੱਲ੍ਹ ਕੇ ਗੱਲ ਕਰ ਸਕੇ, ਫੋਰਸਫੁਲੀ ਉੱਥੇ ਜਾ ਕੇ ਬੋਲ ਸਕੇ ਤੇ ਥੋਟਫੁਲੀ ਗੱਲ ਕਰ ਸਕੇ ਔਨ ਦੇਅਰ ਬਿਹਾਫ। ਤੇ ਉਹਨਾਂ ਨੇ ਕੁਝ ਆਪਣੇ ਜਿਹੜੇ ਕੈਂਪੇਨ ਵਾਅਦੇ ਨੇ, ਜਿਹੜੇ ਉਹਨਾਂ ਦੇ ਕੋਈ ਪਲੈਨਸ ਹੋਣਗੇ, ਉਹ ਵੀ ਉਹਨਾਂ ਨੇ ਸਾਂਝੇ ਕੀਤੇ ਨੇ। ਇੱਕ ਤਾਂ ਉਹਨਾਂ ਨੇ ਕਿਹਾ ਵੀ ਫਿਸਕਲੀ ਰਿਸਪੋਂਸੀਬਲ ਗਵਰਨਮੈਂਟ ਉਹ ਚਾਹੁੰਗੇ,
ਵੀ ਡੈਫੀਸਿਟਸ ਨਾ ਹੋਣ,
ਡੈਫੀਸਿਟਸ ਜਿਹੜੇ ਨੇ ਘਟਾਏ, ਪਰ ਇਹ ਬਤੌਰ ਇੰਡੀਪੈਂਡੈਂਟ ਹੋਣਗੇ। ਸੋ ਇਹ ਸਰਕਾਰ ਦਾ ਹਿੱਸਾ ਬਣਨ ਉਹਦੇ ਚਾਂਸਿਸ ਬਹੁਤ ਘੱਟ ਨੇ, ਮਤਲਬ ਬਟ ਨੈਵਰ ਸੇ ਨੈਵਰ।
ਜਿਸ ਤਰ੍ਹਾਂ ਦੇ ਇਸ ਵੇਲੇ ਵਾਸੂ ਜੀ, ਪਹਿਲਾਂ ਤੁਸੀਂ ਉਹ ਸੂਚੀ ਕੰਪਲੀਟ ਕਰਨੀ ਉਹ ਕਰ ਲਓ।
ਯਾ ਸੋ ਫਿਰ ਉਸ ਤੋਂ ਬਾਅਦ ਕਹਿੰਦੇ ਜਿਹੜਾ ਟੈਕਸ ਬਰਡਨ ਆ ਅਸੀਂ ਉਹ ਘਟਾਵਾਂਗੇ, ਉਹ ਤਾਂ ਹੁਣ ਸਾਰੇ ਘਟਾ ਰਹੇ ਨੇ ਇਨਕਮ ਟੈਕਸ ਵੈਸੇ, ਤੇ ਉਸ ਤੋਂ ਬਾਅਦ ਉਹ ਕਹਿੰਦੇ ਨੇ ਕਿ ਜਿਹੜੇ ਐਡਿਕਸ਼ਨ ਵਾਸਤੇ ਜਿਹੜਾ ਟ੍ਰੀਟਮੈਂਟ ਪ੍ਰੋਵਾਈਡ ਕਰਨਗੇ ਤੇ ਇਨਸਟੈਡ ਆਫ ਫ੍ਰੀ ਡਰੱਗਸ, ਫਿਰ ਉਹ ਪਬਲਿਕ ਸੇਫਟੀ ਕ੍ਰਾਈਸਿਸ ਨੂੰ ਐਡਰੈਸ ਕਰਨਗੇ, ਕੈਨੇਡੀਅਨ ਮਿਲਟਰੀ ਨੂੰ ਸਟਰੈਂਥਨ ਕਰਨਗੇ, ਕੈਨੇਡੀਅਨ ਇਕਨੋਮੀ ਨੂੰ ਸਟਰੈਂਥਨ ਕਰਨਗੇ, ਇਸ ਤਰ੍ਹਾਂ ਦੀਆਂ ਉਹਨਾਂ ਨੇ ਗੱਲਾਂ ਕੀਤੀਆਂ ਨੇ ਅੱਜ ਦੇ ਇਸ ਬਿਆਨ ਦੇ ਵਿੱਚ।
ਅੱਛਾ, ਆਮ ਤੌਰ ਤੇ ਨਾ ਜਦੋਂ ਕੋਈ ਇੰਡੀਪੈਂਡੈਂਟ ਉਮੀਦਵਾਰ ਕੁਝ ਗੱਲਾਂ ਕਰੇ ਫਿਰ ਤੁਹਾਨੂੰ, ਕਿਉਂਕਿ ਹੁਣ ਐਤਕੀ ਮਿਲਗੋਬਾ ਹੀ ਇੰਨਾ ਹੋ ਗਿਆ, ਅਸੀਂ ਪਿਛਲੇ ਦਿਨਾਂ 'ਚ ਕਿੰਨੀ ਵਾਰ ਇਹ ਗੱਲ ਕਰ ਚੁੱਕੇ ਹਾਂ ਕਿ ਹੁਣ ਸਾਰੀਆਂ ਪਾਰਟੀਆਂ ਬੜੀਆਂ ਸੈਂਟਰਿਸਟ ਜਿਹੀਆਂ ਹੋ ਗਈਆਂ ਜਾਪਦੀਆਂ ਨੇ। ਨਹੀਂ ਤਾਂ ਪਹਿਲਾਂ ਕੀ ਹੁੰਦਾ ਸੀ ਵੀ ਕੁਝ ਕਿਸੇ ਵੀ ਇੰਡੀਪੈਂਡੈਂਟ ਕੈਂਡੀਡੇਟ ਵੱਲੋਂ ਆਖੀਆਂ ਗੱਲਾਂ ਤੁਸੀਂ ਉਹ 'ਚੋਂ ਇਹ ਇੱਕ ਝਲਕ ਲੈ ਸਕਦੇ ਸੀ, ਅੱਛਾ ਇਹ ਮੌਜੂਦਾ ਸਮੇਂ ਪੋਲੀਟੀਕਲ ਸਪੈਕਟਰਮ ਦੇ ਵਿੱਚ ਬਾਕੀ ਪਾਰਟੀਆਂ ਦੇ ਨਾਲ ਕਿੱਥੇ ਅਲਾਈਨ ਹੁੰਦੇ ਨੇ, ਹੁਣ ਇਹ ਕਿਸੇ ਵੀ ਪਾਰਟੀ ਦੇ ਨਾਲ ਜੁੜਦੀ ਗੱਲ ਜਾ ਸਕਦੀ ਹੈ। ਅਫਕੋਰਸ ਇਹਦੇ ਵਿੱਚ ਕੁਝ ਜਿਹੜੀ ਉਹ ਪ੍ਰੋਵਾਈਡਿੰਗ ਟ੍ਰੀਟਮੈਂਟ ਐਂਡ ਅਡਿਕਟਿਡ ਟੂ ਫੋਰ ਅਡਿਕਟਿਡ ਸਿਟੀਜ਼ਨ ਇਨਸਟੈਡ ਆਫ ਫ੍ਰੀ ਡਰੱਗਸ, ਇਹ ਜ਼ਿਆਦਾ ਕੰਜ਼ਰਵੇਟਿਵ ਵਾਲੇ ਪਾਸੇ ਨੂੰ ਗੱਲ ਜਾਂਦੀ ਆ। ਵੈਸੇ ਵੀ ਮਾਈਕ ਡੀਜੋਂਗ ਖੁਦ ਕੰਜ਼ਰਵੇਟਿਵ ਪਾਰਟੀ ਵੱਲ ਹੀ ਗ੍ਰੈਵੀਟੇਟ ਕਰ ਰਹੇ ਸੀ, ਪਰ ਦੇਖੋ ਪਹਿਲੀ ਗੱਲ ਤਾਂ ਇਹ ਆ ਵੀ ਕੈਨੇਡੀਅਨ ਫੈਡਰਲ ਸਿਆਸਤ ਦੇ ਵਿੱਚ ਇੰਡੀਪੈਂਡੈਂਟ MPs ਕੋਈ ਇੰਨੇ ਜ਼ਿਆਦਾ ਓਵਰਆਲ ਸਾਡੇ ਸਿਆਸੀ ਢਾਂਚੇ ਦੇ ਵਿੱਚ ਉਹਨਾਂ ਦੇ ਕਾਮਯਾਬੀ ਦੇ ਚਾਂਸਿਸ ਘੱਟ ਹੁੰਦੇ ਨੇ। ਹਾਂ, ਮਾਈਕ ਡੀਜੋਂਗ ਇਜ਼ ਅ ਵੈਰੀ ਹਾਈ ਪ੍ਰੋਫਾਈਲ ਕੈਂਡੀਡੇਟ, ਸੋ ਸਥਿਤੀ ਵੱਖਰੀ ਹੋ ਸਕਦੀ ਆ। ਜੇ ਪਿਛਲੇ ਕੁਝ ਸਾਲਾਂ ਦੇ ਵਿੱਚ ਫੈਡਰਲ ਪੱਧਰ 'ਤੇ ਜੇ ਕੋਈ ਇੰਡੀਪੈਂਡੈਂਟ MP ਜਿਹੜਾ ਜਿੱਤਿਆ ਵੀ ਬਤੌਰ ਇੰਡੀਪੈਂਡੈਂਟ ਹੋਵੇ, ਵਸੂ ਜੀ ਇੱਥੇ ਚੱਕ ਕੈਡਮੈਨ ਹੋਇਆ ਕਰਦੇ ਸੀ ਸਰੀ ਤੋਂ, ਅਤੇ ਇੱਕ ਵਾਰੀ ਇੱਕ ਬਿੱਲ ਸੀਗਾ, ਇੱਕੋ ਵੋਟ ਦਾ ਫਰਕ ਸੀ ਹਾਊਸ ਆਫ ਕਾਮਨਸ ਦੇ ਵਿੱਚ, ਮਿਨੋਰਟੀ ਸਰਕਾਰ ਸੀ ਕੰਜ਼ਰਵੇਟਿਵ ਦੀ, ਅਤੇ ਉਦੋਂ ਚੱਕ ਕੈਡਮੈਨ ਦੀ ਵੋਟ ਡਿਸਾਈਡਿੰਗ ਵੋਟ ਬਣ ਗਈ ਸੀ। ਸੋ ਜਿਸ ਤਰ੍ਹਾਂ ਦੇ ਇਸ ਵੇਲੇ ਵੀ ਐਜ਼ ਆਫ ਨਾਓ ਜਿਹੋ ਜਿਹੇ ਸਮੀਕਰਨ ਬਣੇ ਹੋਏ ਨੇ, ਉਹਦੇ ਵਿੱਚ ਹੋ ਇੱਕ ਇੱਕ ਸੀਟ, ਇੱਕ ਇੱਕ ਵੋਟ, ਇੱਕ ਇੱਕ ਮੈਂਬਰ ਹੋ ਸਕਦਾ ਕਿ ਹਾਊਸ ਆਫ ਕਾਮਨਸ ਦੀ ਕੰਪੋਜੀਸ਼ਨ ਇਹੋ ਜਿਹੀ ਬਣੇ ਕਿ ਇੱਕ ਇੱਕ ਮੈਂਬਰ ਦੀ ਵੋਟ ਬੜੀ ਇੰਪੋਰਟੈਂਟ ਹੋ ਜਾਵੇ। ਪਰ ਇਹ ਦੇਖਣਾ ਹੋਏਗਾ, ਇੱਕ ਹਾਈ ਪ੍ਰੋਫਾਈਲ ਪੋਲੀਟੀਸ਼ੀਅਨ ਉਹਦੇ ਵੱਲੋਂ ਇੰਡੀਪੈਂਡੈਂਟ ਚੋਣ ਲੜਨ ਦਾ ਐਲਾਨ ਕਰ ਦਿੱਤਾ ਜਾਣਾ ਉਸ ਰਾਈਡਿੰਗ ਦੇ ਵਿੱਚ ਜਿਹੜੇ ਬਾਕੀ ਉਮੀਦਵਾਰ ਨੇ, ਉਹਨਾਂ ਵਾਸਤੇ ਇੱਕ ਵਾਰੀ ਤੇ ਵੱਡੀ ਸਿਰਦਰਦੀ ਜ਼ਰੂਰ ਬਣੇਗੀ ਇਹ ਗੱਲ। ਜਿੱਥੇ ਤੱਕ ਮੇਰੀ ਜਾਣਕਾਰੀ ਹੈ ਵਾਸੂ ਜੀ, ਲਿਬਰਲਸ ਨੇ ਅਜੇ ਤੱਕ ਐਬਰਟਸਫੋਰਡ ਸਾਊਥ ਲੈਂਗਲੀ ਦੇ ਵਿੱਚ ਕੋਈ ਉਮੀਦਵਾਰ ਅਜੇ ਨਾਮਜ਼ਦ ਨਹੀਂ ਕੀਤਾ। NDP ਵੱਲੋਂ ਧਰਮ ਸੈਨਾ ਯਾਕਨ ਦਾ ਵੇਲਾ ਉਹਨਾਂ ਨੂੰ ਮੈਦਾਨ 'ਚ ਉਤਾਰਿਆ ਗਿਆ, ਕੰਜ਼ਰਵੇਟਿਵ ਵੱਲੋਂ ਸੁਖਮਨ ਸਿੰਘ ਗਿੱਲ ਨੇ, ਪਰ ਲਿਬਰਲ ਪਾਰਟੀ ਵੱਲੋਂ ਅਜੇ ਕੋਈ ਇਸੇ ਉਮੀਦਵਾਰ ਦਾ ਐਲਾਨ ਉੱਥੋਂ ਹੋਇਆ ਕੋਈ ਨਹੀਂ। ਐਂਡ ਆਈ ਬਿਲੀਵ ਉਮੀਦਵਾਰੀ ਐਲਾਨਣ ਵਾਸਤੇ ਵੀ 7 ਅਪ੍ਰੈਲ ਤੱਕ ਦਾ ਹੀ ਟਾਈਮ ਆ, ਜਿਹੜੇ ਕੋਈ ਨੋਮੀਨੇਸ਼ਨ ਵਗੈਰਾ ਪਾਰਟੀਜ਼ ਨੇ ਕਰਨੀਆਂ ਨੇ, 7 ਅਪ੍ਰੈਲ ਤੋਂ ਪਹਿਲਾਂ ਉਹਨੂੰ ਦੱਸਣਾ ਪਏਗਾ ਕਿ ਸਾਡੇ ਆਹ ਕੈਂਡੀਡੇਟਸ ਨੇ, ਤੇ ਜੇ ਕੋਈ 7 ਅਪ੍ਰੈਲ ਤੱਕ ਨੋਮੀਨੇਟ ਨਹੀਂ ਹੁੰਦਾ ਇਹਦਾ ਮਤਲਬ ਇਹ ਆ ਵੀ ਫਿਰ ਉਸ ਪਾਰਟੀ ਦੇ ਵੱਲੋਂ ਉਸ ਰਾਈਡਿੰਗ ਦੇ ਵਿੱਚ ਕੋਈ ਉਮੀਦਵਾਰ ਨਹੀਂ ਰਹੇਗਾ।
ਤੇ ਇਸ ਵੇਲੇ ਹਾਊਸ ਦੇ ਵਿੱਚ 3 ਇੰਡੀਪੈਂਡੈਂਟਸ ਨੇ, ਤੇ ਉਹ ਜਿਹੜੇ ਬਹੁਤੇ ਨੇ ਉਹਨਾਂ ਵਿੱਚੋਂ ਆਈ ਥਿੰਕ ਆਲ ਆਫ ਦੈਮ ਜਿਹਨਾਂ ਨੂੰ ਕਿਸੇ ਨੂੰ ਪਾਰਟੀ ਚੋਂ ਕੱਢਿਆ ਗਿਆ ਜਾਂ ਪਾਰਟੀ ਤੋਂ ਨਾਰਾਜ਼ ਹੋ ਕੇ ਜਿਹੜਾ ਕੋਈ ਇੱਧਰ ਉੱਧਰ ਹੋ ਗਿਆ
ਜਿੱਤ ਕੇ ਨਹੀਂ
ਆਈ ਥਿੰਕ
ਬਤੌਰ ਇੰਡੀਪੈਂਡੈਂਟ ਜਿੱਤ ਕੇ ਨਹੀਂ ਐਮ ਪੀ ਆਇਆ ਕੋਈ ਉਹ ਕਿਸੇ ਹੋਰ ਬੈਨਰ ਅਧੀਨ ਚੋਣ ਲੜੇ ਸੀ ਇੱਕ ਤੇ ਕੈਵਿਨ ਵੋਗ ਨੇ ਨਾ ਟੋਰੋਂਟੋ ਵਾਲੇ ਜਿਨ੍ਹਾਂ ਦੇ ਉੱਪਰ ਕੋਈ ਸੈਕਸੁਅਲ ਹਰੈਸਮੈਂਟ ਦੇ ਬਾਅਦ ਚ ਦੋਸ਼ ਲੱਗੇ ਸੀ
ਹੈਂਡੋਂਗ ਸੀਗੇ
ਇਹ ਦੋਨੋਂ ਲਿਬਰਲ ਬੈਨਰ ਅਧੀਨ ਜਿੱਤੇ ਫਾਰ ਵੇਰੀਅਸ ਰੀਜ਼ਨਸ ਹੁਣ ਉਹ ਇੰਡੀਪੈਂਡੈਂਟ ਬੈਠੇ ਨੇ
ਇੱਕ ਗੱਲ ਕੋਈ ਹੋਰ ਤਿੰਨ ਨੇ
ਯੈਸ ਪਰ ਕੋਈ ਇੰਡੀਪੈਂਡੈਂਟ ਬਤੌਰ ਇੰਡੀਪੈਂਡੈਂਟ ਹੀ ਲੜਿਆ ਹੋਵੇ ਤੇ ਜਿੱਤਿਆ ਹੋਵੇ ਜਿਹੜੀ ਮੌਜੂਦਾ ਪਾਰਲੀਮੈਂਟ ਵੀ ਸੀਗੀ ਜਿਹੜੀ ਹੁਣੇ ਡਿਸੋਲਵ ਹੋਈ ਹੈ ਉਹਦਾ ਕੋਈ ਐਗਜ਼ਾਮਪਲ ਨਹੀਂ ਹੈ ਤੁਹਾਡਾ ਸਮਾਂ ਦੇਣ ਲਈ ਬਹੁਤ ਧੰਨਵਾਦ
ਥੈਂਕ ਯੂ ਵੈਰੀ ਮਚ ਵਿਜੇ ਜੀ
ਬਹੁਤ ਮਿਹਰਬਾਨੀ ਥੈਂਕ ਯੂ